ਪਰਮ ਸਤਿਕਾਰ ਯੋਗ ਗੁਰੂ ਜੀ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸਿੰਘ ਜੀਓ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਮਿਹਰ ਕਿਰਪਾ ਦਾ ਸਦਕ ਨਿਤਨੇਮ ਅਨੁਸਾਰ ਸਤਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਧੰਤਾ ਦੇ ਯੋਗ ਹੋ ਹਰ ਰੋਜ਼ ਨਿਤਨੇਮ ਗੁਰੂ ਜੀ ਦੇ ਬਖਸ਼ੇ ਹੋਏ ਉਦਮ ਗੁਰੂ ਜੀ ਦੇ ਬਖਸ਼ੇ ਹੋਏ ਪ੍ਰੇਰਣਾ ਦਾ ਸਦਕਾ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਮਿਹਰ ਕਰਕੇ ਗੁਰਬਾਣੀ ਦੇ ਜਾਪ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੀ ਹੀ ਕਿਰਪਾ ਦੁਆਰਾ ਜੋ ਸੁਭਾਗਾ ਉਦਮ ਬਖਸ਼ਿਸ਼ ਹੋਇਆ ਹੈ ਗੁਰਬਾਣੀ ਦੀ ਵਿਚਾਰ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ। ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਬਚਨ ਨੇ ਸੁਖਮਨੀ ਸਾਹਿਬ ਵਿਚ ਪਾਰ ਜਾ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ। ਉਹ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਰਹਿਮਤਾਂ ਕੀਤੀਆਂ ਹਨ ਵੱਡਿਆਂ ਭਾਗਾਂ ਵਾਲੇ ਹਨ ਮਾਈ ਭਾਈ ਦੂਰ ਦਰੇਡੇ ਦੇਸਾਂ ਪ੍ਰਦੇਸਾਂ ਵਿਚ ਬੈਠੇ ਇਹ ਗੁਰੂ ਜੀ ਦੀ ਬਖਸ਼ਿਸ਼ ਹਿਰਦੇ ਰੂਪੀ ਝੋਲੀਆਂ ਚ ਪਵਾ ਕੇ ਜਨਮ ਸਫਲਾ ਗੁਰਮਤ ਦੇ ਮਾਰਗ ਦੀ ਰੋਸ਼ਨੀ ਪ੍ਰਾਪਤ ਕਰ ਰਹੇ ਹੋ। ਅੱਠਵੀਂ ਪੌੜੀ ਇਸ ਵਾਰ ਦੀ ਭਾਈ ਸੱਤਾ ਜੀ ਗੁਰੂ ਘਰ ਦੇ ਜਸ ਕੀਰਤਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਥਾਏ ਪ੍ਰਮਾਣ ਦੇ ਕੇ ਸਰੀਰਕ ਨੀ ਆਤਮਕ ਪ੍ਰਮਾਣ ਅੰਤਰੀ ਵੀ ਪ੍ਰਮਾਣ ਦੇ ਕੇ ਇਨ੍ਹਾਂ ਸਾਰੀਆਂ ਪੌੜੀਆਂ ਵਿਚ ਆਪ ਸਿਆਣੇ ਸਤਿਕਾਰਯੋਗ ਮਾਈ ਭਾਈ ਸਰਵਣ ਕਰਦੇ ਹੋ ਸਾਨੂੰ ਗੁਰੂ ਮਹਾਰਾਜ ਦੇ ਅੰਤਰੀ ਵੀ ਅੰਦਰੋਂ ਦਰਸ਼ਨ ਕਰਾਏ ਨੇ ਮਹਾਰਾਜ ਅੰਦਰ ਕੀ ਵਿਚਾਰ ਨੇ ਅੰਦਰ ਮਹਾਰਾਜ ਦੇ ਕੀ ਪਰਵਕਾਰ ਕੀ ਨਿਰਮਲਤਾ ਹੈ ਕੀ ਵਡਿਆਈਆਂ ਹਨ ਮਹਾਰਾਜ ਦੇ ਅੰਦਰ ਉਹੀ ਸਾਰੀਆਂ ਪੌੜੀਆਂ ਵਿਚ ਵਰਣਨ ਕੀਤੀਆਂ ਨੇ। ਇਸ ਪੌੜੀ ਦਾ ਆਰੰਭ ਕਰਦੇ ਨੇ ਚਾਰੇ ਜਾਗੇ ਚਾਰ ਸਾਡੇ ਸਤਿਗੁਰੂ ਗੁਰੂ ਮਹਾਰਾਜ ਸੰਸਾਰ ਦੇ ਸਾਹਮਣੇ ਪ੍ਰਗਟ ਹੋਏ ਰੋਸ਼ਨ ਹੋਏ ਪ੍ਰਸਿੱਧ ਹੋਏ ਸੰਸਾਰ ਨੂੰ ਤਾਰਿਆ ਪੰਚੈਣ ਆਪੇ ਹੋਆ। ਉਹ ਚਾਰਾਂ ਦੇ ਵਿਚ ਸਰੂਪ ਚਾਹੇ ਚਾਰ ਸੀ ਪਰ ਪੰਚ ਆਇਣ ਪੰਜਾਂ ਦਾ ਘਰ ਪੰਜਾਂ ਦਾ ਸੋਮਾ ਜਿੱਥੋਂ ਸਦੀਵ ਕਾਲ ਪਤਾ ਹੀ ਨਹੀਂ ਸ੍ਰਿਸ਼ਟੀ ਕਦੋਂ ਰਚੀ ਹੈ ਉਸ ਦਿਨ ਤੋਂ ਹੀ ਪੰਜ ਤੱਤ ਅਕਾਲ ਪੁਰਖ ਬਣਾ ਰਿਹਾ ਤੇ ਸ੍ਰਿਸ਼ਟੀ ਸਾਜ ਰਿਹਾ। ਦੇਖੋ ਕੈਸਾ ਹੈ ਉਹਦਾ ਘਰ ਕੈਸਾ ਹੈ ਖਜ਼ਾਨਾ ਅਨੰਤ ਜੀਵ ਇਨ੍ਹਾਂ ਤੱਤਾਂ ਤੋਂ ਬਣ ਰਹੇ ਨੇ ਪਰ ਤੱਤ ਘਟੇ ਹੀ ਨਹੀਂ ਅੱਜ ਕਹੇ ਆਖੋ ਸਤਨਾਮ ਭਰੇ ਹੀ ਨੇ ਸਾਰੇ ਕਦੇ ਤੱਤ ਘਟੇ ਹੀ ਨਹੀਂ ਹੈ ਗੁਰਸਿੱਖ ਪਿਆਰਿਓ। ਐਸੀ ਵਸਤਾਂ ਉਹ ਪੰਜਾਂ ਤੱਤਾਂ ਦਾ ਬਣਾਉਣ ਵਾਲਾ ਨਹੀਂ ਘਰ ਹੈ ਭਾਵ ਜਿੱਥੋਂ ਹਮੇਸ਼ਾ ਹੀ ਤੱਤ ਪੈਦਾ ਹੋ ਰਹੇ ਨੇ ਸੋਮਾ ਹੈ ਉਹ ਇਨ੍ਹਾਂ ਚਾਰਾਂ ਵਿਚ ਬੈਠਾ ਹੈ ਆਪ ਆਪੀ ਨੇ ਆਪ ਸਾਜੇ ਹੁਣ ਆਪੇ ਹੀ ਥੰਮ ਖਲੋਆ ਆਪਣੇ ਆਪ ਤੋਂ ਹੀ ਸ੍ਰਿਸ਼ਟੀ ਸਾਜਨ ਕੀਤੀ ਹੈ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਕਿਉਂਕਿ ਉਹ ਖੁਦ ਆਪਣੇ ਆਪ ਤੋਂ ਸਹਿ ਭੰਗ ਸੁਦੇ ਪ੍ਰਕਾਸ਼ ਹੈ ਜਿਹਨੂੰ ਮੁਸਲਮਾਨ ਵੀਰ ਖੁਦਾ ਕਹਿੰਦੇ ਖੁਦਾ ਦਾ ਅਰਥ ਹੈ ਖੁਦ ਹੈ ਖੁਦ ਜੋ ਕਿਸੇ ਤੋਂ ਬਣਿਆ ਨਹੀਂ ਹੈ ਅੱਲਾ ਦਾ ਅਰਥ ਹੈ ਅੱਲਾਹ ਲਾ ਕਹੀਏ ਲੈ ਲੈਣਾ ਪ੍ਰਾਪਤ ਕਰ ਲੈਣਾ ਪਹੁੰਚ ਕਰ ਲੈਣੀ ਆੜਾ ਲੱਗ ਗਿਆ ਜਿੱਥੇ ਪਹੁੰਚ ਨਹੀਂ ਹੋ ਸਕਦੀ ਜਿੱਥੇ ਕੋਈ ਪੁੱਜ ਨਹੀਂ ਸਕਦਾ ਉਹ ਕਹੀਏ ਅਲਾਹ ਉਹਨੂੰ ਅਨੰਤ ਅਗੰਮ ਅਗੋਚਰ ਬਾਣੀ ਵਿਚ ਬਚਨ ਦਿੱਤੇ ਗਏ ਨੇ ਉਹ ਸਤਿਗੁਰ ਨੇ ਆਪਣੇ ਆਪ ਤੋਂ ਹੀ ਇਹ ਚਰਾਚਰ ਰਚਨਾ ਸਾਜੀ ਖੰਡ ਬ੍ਰਹਿਮੰਡ ਸਾਜ ਦਿੱਤੇ ਤੇ ਇਹਦੀ ਸੰਭਾਲ ਇਹਦੇ ਸਾਂਭਣ ਵਾਸਤੇ ਥੰਮ ਕੀ ਬਣਾਇਆ ਗੁਰਸਿੱਖ ਪਿਆਰਿਓ ਆਪੀ ਨੇ ਆਪ ਸਾਜਿਆ ਨੇ ਆਪੇ ਹੀ ਥੰਮ ਖਲੋਆ ਕਿਸੇ ਦੇ ਆਸਰੇ ਨਹੀਂ ਜੇ ਕਿਸੇ ਦੇ ਆਸਰੇ ਸ੍ਰਿਸ਼ਟੀ ਹੁੰਦੀ ਕਿਸੇ ਦੇ ਵਸ ਹੁੰਦੀ ਉਹ ਆਪਣੀ ਮਰਜ਼ੀ ਨਾਲ ਜਨਮ ਲੈਂਦਾ ਮਰਜ਼ੀ ਨਾਲ ਰਹਿੰਦਾ ਤੇ ਮਰਜ਼ੀ ਨਾਲ ਇੱਥੋਂ ਜਾਂਦਾ ਹੋਰਾਂ ਤੇ ਵੀ ਮਰਜ਼ੀ ਵਰਤ ਲੈਂਦੇ ਨਹੀਂ ਨਹੀਂ ਇਹਨੂੰ ਸਾਂਭਣ ਵਾਸਤੇ ਟਿਕਾਉਣ ਵਾਸਤੇ ਉਹ ਥੰਮ ਵੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪੇ ਹੈ। ਆ ਤੁਹਾਡੇ ਸਾਹਮਣੇ ਕੋਈ ਥੰਮ ਦਿਖਦਾ ਬਿਨ ਥੰਮਾ ਗਗਨ ਰਹਾਏਂ ਦਾ, ਐਡਾ ਲੰਮਾ ਚੌੜਾ ਫਲਾ ਆਕਾਸ ਦਾ ਥੰਮਲਾ ਹੈ ਹੀ ਨੀ। ਉਹ ਹੁਣ ਥੰਮਲਾ ਇੱਕੋ ਇੱਕ ਹੈ ਗੁਰਸਿੱਖ ਪਿਆਰਿਓ, ਉਹ ਹੈ ਧਰਮ ਮਰਜਾਦਾ। ਉਹੀ ਧੌਲ ਧਰਮ ਦਇਆ ਕਾ ਪੂਤ, ਸਵੇਰੇ ਤੁਹਾਨੂੰ ਬੇਨਤੀਆਂ ਕੀਤੀਆਂ ਸੀ, ਉਹ ਧਰਮ ਹੀ ਹੈ, ਮਰਜਾਦਾ ਹੀ ਹੈ। ਉਹਨਾਂ ਬਾਬਤੀ ਭਾਈ ਗੁਰਦਾਸ ਜੀ ਨੇ ਬਚਨ ਕਰ ਦਿੱਤਾ ਕਿ ਸਤਿਗੁਰ ਨਾਨਕ ਦੇਵ ਜੀ ਦਾ ਅਵਤਾਰ ਕਦੋਂ ਹੋਇਆ ਦੁਨੀਆਂ ਵਿਚ, ਇਹ ਸਾਡੇ ਸਤਿਗੁਰ ਕਦੋਂ ਪ੍ਰਗਟ ਹੋਏ ਨੇ, ਕਦੋਂ ਜਾਗੇ, ਕਦੋਂ ਪ੍ਰਤੱਖ ਹੋਏ ਸੰਸਾਰ ਦੇ ਸਾਹਮਣੇ। ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿਚ ਕੋ। ਉਦੋਂ ਐਸੀ ਅਵਸਥਾ ਹੋ ਗਈ ਸੀ, ਕੋਈ ਧਰਮੀ ਪੁਰਸ਼, ਮਰਜਾਦਾ ਵਿਚ ਜੀਵਨ ਕੱਟਣ ਵਾਲਾ ਪੁਰਸ਼, ਉਹ ਇਸ ਧਰਤੀ ਤੇ ਰਿਹਾ ਨਹੀਂ ਸੀ। ਉਹ ਥੰਮ ਹਨ, ਸਾਧੂ ਕੀ ਜੀ ਦਾ ਜੀਵਨ ਮਰਜਾਦਾ ਵਿਚ ਹੈ, ਜੋ ਆਪ ਮਰਜਾਦਾ ਵਿਚ ਹੈ ਉਹ ਦੂਜੇ ਨੂੰ ਵੀ ਮਰਜਾਦਾ ਸਿਖਾ ਸਕਦਾ, ਮਰਜਾਦਾ ਵਿਚ ਰੱਖ ਸਕਦਾ। ਗੁਰਸਿੱਖ ਪਿਆਰਿਓ, ਭਾਈ ਸਾਹਿਬ ਕਹਿੰਦੇ ਉਦੋਂ ਧਰਤੀ ਤੇ ਕੋਈ ਮਰਜਾਦਾ ਵਿਚ ਚੱਲਣ ਵਾਲਾ ਜੀਵਨ ਨਹੀਂ ਸੀ ਰਿਹਾ, ਭਾਵ ਧਰਮੀ ਪੁਰਸ਼ ਨਹੀਂ ਸੀ ਰਿਹਾ। ਧਰਮੀ ਪੁਰਸ਼ ਧਰਮ ਹੀ ਇਸ ਜਗ ਦਾ ਥੰਮ ਹਨ, ਤੌਲ ਧਰਮ ਦੇ ਅਕਾਪੂਤ। ਹੁਣ ਜਦੋਂ ਕੋਈ ਸਰਕਾਰ ਰਾਜ ਕਰਦੀ ਹੈ, ਰਾਜ ਬਣਾਉਂਦੀ ਹੈ, MLA MP ਜਿੱਤ ਜਾਂਦੇ ਨੇ, ਜਾਂ ਜਦੋਂ ਕੋਈ ਨਵਾਂ ਰਾਜ ਸਥਾਪਨ ਹੁੰਦਾ ਹੈ, ਦੇਸ਼ ਆਜ਼ਾਦ ਹੁੰਦੇ ਨੇ, ਜਿਵੇਂ 1947 ਵਿਚ ਸਾਡਾ ਇੰਡੀਆ ਆਜ਼ਾਦ ਹੋਇਆ, ਕੁਝ ਸਾਲ ਹੋਏ ਨੇ, ਅੰਗਰੇਜ਼ਾਂ ਨੇ ਹਾਂਗਕਾਂਗ ਨੂੰ ਆਜ਼ਾਦ ਕੀਤਾ ਹੈ। ਹੁਣ ਰੀਸੈਂਟਲੀ ਅੱਜ ਇੱਥੇ ਰਾਜਾ ਸੀ ਨੇਪਾਲ ਦਾ, ਉਹ ਆਜ਼ਾਦ ਹੋਇਆ, ਡੈਮੋਕ੍ਰੇਸੀ ਹੋਈ ਹੈ। ਜਦੋਂ ਕੋਈ ਨਵਾਂ ਰਾਜ ਸਥਾਪਨ ਹੁੰਦਾ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਨਵਾਂ ਕੰਸਟੀਟਿਊਸ਼ਨ ਬਣਾਉਂਦੇ ਨੇ, ਆਪਣਾ ਸੰਵਿਧਾਨ ਜਿਹਨੂੰ ਕਹਿੰਦੇ, ਜਿਵੇਂ ਅੰਬੇਦਕਰ ਜੀ ਨੇ ਆਪਣਾ ਸੰਵਿਧਾਨ ਬਣਾਇਆ, ਇੰਡੀਅਨ ਇੰਸਟੀਟਿਊਸ਼ਨ ਹੈ, ਕੰਸਟੀਟਿਊਸ਼ਨ ਹੈ ਗੁਰਸਿੱਖ ਪਿਆਰਿਓ। ਕਿਉਂਕਿ ਰਾਜ ਭਾਗ ਤਾਂ ਹੀ ਚੱਲਣਗੇ ਜੇ ਕੋਈ ਸੰਵਿਧਾਨ ਹੋਵੇਗਾ, ਪ੍ਰਿੰਸੀਪਲ ਹੋਵੇਗਾ। ਸੰਵਿਧਾਨ ਨੂੰ ਹੀ ਮਰਜ਼ਾਦਾ ਕਹੋ, ਮਰਜ਼ਾਦਾ ਨੂੰ ਹੀ ਧਰਮ ਕਹੋ। ਇਸੇ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਨੇ, ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਕੋਈ ਰਾਜ ਗੁਰਮੁਖ ਪਿਆਰਿਓ ਧਰਮ ਮਰਜ਼ਾਦਾ ਤੋਂ ਬਿਨਾਂ ਨਹੀਂ ਚੱਲਦਾ। ਜਦੋਂ ਮਰਜ਼ਾਦਾ ਰਾਜੇ ਤੋੜਨ ਲੱਗ ਜਾਂਦੇ ਨੇ, ਉਹ ਰਾਜ ਭਾਗ ਖਤਮ ਹੋ ਜਾਂਦੇ ਨੇ। ਇਹੀ ਗੱਲ ਸਾਡੇ ਸਰੀਰ ਦੀ ਹੈ, ਸਰੀਰ ਦੇ ਰਹਿਣ ਸਹਿਣ ਦੀ ਮਰਜ਼ਾਦਾ ਬਦਲ ਦੋ, ਤੋੜਨ ਲੱਗ ਜਾਓ, ਛੱਡ ਜਾਓ, ਇਹ ਸਰੀਰ ਖਾਤਮੇ ਵੱਲ ਤੁਰ ਪੂਗਾ। ਗੁਰਸਿੱਖ ਪਿਆਰਿਓ, ਅਮਲੀਆਂ ਦਾ ਕਾਹਤੇ ਖਾਤਮੇ ਵੱਲ ਤੁਰਦੇ, ਮਰਜ਼ਾਦਾ ਵਿਚ ਖਾਣਾ ਪੀਣਾ ਨਹੀਂ ਰਿਹਾ। ਗੁਰਸਿੱਖ ਪਿਆਰਿਓ, ਭੋਗੀ ਪੁਰਸ਼ਾਂ ਦੀ ਕਿਉਂ ਉਮਰ ਘੱਟ ਹੁੰਦੀ ਹੈ? ਕਿਉਂਕਿ ਮਰਜ਼ਾਦਾ ਵਿਚ ਜੀਵਨ ਵਿਚ ਚੀਜ਼ਾਂ ਦੀ ਵਰਤੋਂ ਨਹੀਂ ਰਹੀ, ਧਰਮ ਨਹੀਂ ਰੱਖਿਆ, ਜਿਸ ਕਰਕੇ ਛੇਤੀ ਉਹ ਸਮਾਪਤ ਹੋ ਜਾਂਦੇ ਨੇ। ਇਸ ਤਰ੍ਹਾਂ ਰਾਜ ਵੀ ਛੇਤੀ ਸਮਾਪਤ ਹੋ ਜਾਂਦੇ ਨੇ। ਆਖਰੀ ਗੱਲ ਸੁਣ ਲਓ, ਜਦੋਂ ਧਰਮ ਮਰਜ਼ਾਦਾ ਮੁੱਕ ਜਾਂਦੀ ਹੈ, ਉਦੋਂ ਮਹਾਂਪਰਲੋਂ ਆਉਂਦੀ ਹੈ ਅਜਿਹੇ ਆਖੋ ਸਤਨਾਮ। ਇਹ ਸ੍ਰਿਸ਼ਟੀ ਨੂੰ ਵੀ ਵਾਹਿਗੁਰੂ ਨੂੰ ਖਤਮ ਕਰਨਾ ਪੈਂਦਾ, ਹੁਣ ਮਰਜ਼ਾਦਾ ਰਹੀ ਹੋ ਨਹੀਂ। ਇਹਦੀ ਮੋਟੀ ਮਿਸਾਲ ਲੈ ਲਓ, ਇਹ ਜਿਹੜੇ ਸਰਕਾਰੀ ਮੁਲਾਜ਼ਮ ਗੱਡੀਆਂ ਲਈ ਫਿਰਦੇ, ਪੁਲਿਸ ਅਫਸਰ ਆਪਣੇ ਵੀ ਫਿਰਦੇ ਨੇ, ਇਹ ਮਰਜ਼ਾਦਾ ਕਾਇਮ ਰੱਖਣ ਵਾਸਤੇ ਰੱਖੇ ਹੋਏ ਨੇ, ਮੁਕਰਰ ਕੀਤੇ ਹੋਏ ਨੇ। ਮੋਟੀ ਮਿਸਾਲ ਹੈ, ਕਿੱਡੇ ਵੱਡੇ ਤੋਂ ਵੱਡਾ ਮੁਲਾਜ਼ਮ ਅਫਸਰ ਜੇ ਉਹ ਸਰਕਾਰ ਦੀ ਮਰਜ਼ਾਦਾ ਤੋੜ ਦੇਵੇ, ਸਸਪੈਂਡ ਤੇ ਡਿਸਮਿਸ ਹੋ ਜਾਂਦਾ, ਉਹਨੂੰ ਵੀ ਘਰ ਬਿਠਾਲਣਾ ਪੈਂਦਾ। ਜਦੋਂ ਰਾਜ ਭਾਗ ਮਰਜ਼ਾਦਾ ਛੱਡ ਜਾਂਦੇ ਨੇ, ਧਰਮ ਕਰਮ ਤੋਂ ਛੱਡ ਜਾਂਦੇ ਨੇ, ਉਹ ਰਾਜ ਭਾਗ ਖਤਮ ਹੋ ਜਾਂਦੇ ਨੇ। ਗੁਰਸਿੱਖ ਪਿਆਰਿਓ, ਉਹ ਹੁਣ ਜਿਹੜਾ ਥੰਮ ਹੈ ਧਰਮ, ਕੰਸਟੀਟਿਊਸ਼ਨ, ਸੰਵਿਧਾਨ, ਮਰਜ਼ਾਦਾ, ਇੱਥੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੋਣਗੇ, ਉਹ ਬੈਠ ਕੇ ਮਰਜ਼ਾਦਾ ਬਣਾਉਣਗੇ, ਸੰਵਿਧਾਨ, ਵਕੀਲਾਂ ਦੀ ਰਾਇ ਲੈਣਗੇ, ਸਿਆਣਿਆਂ ਦੀ। ਜਿਵੇਂ ਕੋਈ ਵੀ ਤੁਹਾਡੇ ਸਿੱਖ ਪੰਥ ਦਾ ਕਾਨੂੰਨ ਬਣਾਉਣਾ ਹੁੰਦਾ, ਮਰਜ਼ਾਦਾ ਬਣਾਉਣੀ ਹੁੰਦੀ ਹੈ, ਤਾਂ ਤੁਹਾਡੀ ਸਭ ਤੋਂ ਸ਼੍ਰੋਮਣੀ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, SGPC, ਉਹਦਾ ਅਜਲਾਸ ਸੱਦਿਆ ਜਾਂਦਾ। ਉਸ ਅਜਲਾਸ ਵਿਚ ਸਾਰਿਆਂ ਦੀ ਰਾਇ ਲਈ ਜਾਂਦੀ ਹੈ, ਫਿਰ ਕੋਈ ਨਵਾਂ ਅਸੂਲ, ਨਵਾਂ ਕਾਨੂੰਨ, ਫਿਰ ਉਹ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਿਆ ਜਾਂਦਾ ਕਿ ਤੁਸੀਂ ਦੱਸੋ ਇਹ ਮਨਜੂਰ ਹੈ। ਜਿਵੇਂ ਪਾਰਲੀਮੈਂਟ ਕੋਈ ਕਾਨੂੰਨ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜਦੀ ਹੈ, ਜਦ ਤੱਕ ਉਹ ਸਾਈਨ ਨਾ ਕਰ ਦੇਵੇ ਉਹ ਲਾਗੂ ਨਹੀਂ ਹੋ ਸਕਦਾ। ਗੁਰਸਿੱਖ ਪਿਆਰਿਓ, ਇਸੇ ਤਰ੍ਹਾਂ ਸਾਡੇ ਤਖ਼ਤ ਸਾਹਿਬ ਨੂੰ ਮਨਜ਼ੂਰੀ ਦਿੰਦੇ ਨੇ, ਪਰ ਬਣਾਉਣਾ ਪੈਂਦਾ ਸੰਵਿਧਾਨ, ਮਰਜ਼ਾਦਾ, ਇਸੇ ਦਾ ਨਾਮ ਧਰਮ ਹੈ। ਇੱਥੇ ਤਾਂ ਕਾਗਜ਼ਾਂ ਵਿਚ ਕਾਨੂੰਨ ਬਣਾਉਂਦੇ ਨੇ, ਖੱਬੇ ਹੱਥ ਚੱਲਣਾ ਕਿ ਸੱਜੇ ਹੱਥ ਚੱਲਣਾ, ਸਰਕਾਰੀ ਸਕੂਲਾਂ ਦੇ ਦਫ਼ਤਰਾਂ ਦੇ ਟਾਈਮ ਖੁੱਲਣ ਦੇ ਕੀ ਨੇ, ਬੰਦ ਹੋਣ ਦੇ ਕੀ ਨੇ, ਕੋਈ ਗਲਤੀ ਕਰਦਾ ਉਹਨੂੰ ਕਿਹੜਾ ਕਿਹੜਾ ਸਜ਼ਾ ਦੇਣਾ, ਇਹ ਕਾਗਜ਼ੀ ਕਾਰਵਾਈ ਹੈ। ਗੁਰਸਿੱਖ ਪਿਆਰਿਓ, ਬਿਲਕੁਲ ਕਾਗਜ਼ੀ ਕਾਰਵਾਈ। ਹੁਣ ਜਿਹੜਾ ਗੁਰੂ ਨਾਨਕ ਦੇਵ ਤੇ ਗੁਰੂ ਅਰਜਨ ਦੇਵ ਜੀ ਤੱਕ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਨੂੰ ਥੰਮਣ ਖਾਤਰ ਮਰਜ਼ਾਦਾ ਬਣਾਈ, ਕਾਂਸਟੀਟਿਊਸ਼ਨ ਥੰਮ ਲਾਇਆ, ਉਹ ਕਿਸੇ ਵਕੀਲਾਂ ਤੋਂ ਨਹੀਂ ਪੁੱਛਿਆ, ਉਹ ਕਿਸੇ ਕਾਰੀਗਰਾਂ ਤੋਂ ਜਾਂ ਵੋਟਾਂ ਪਵਾ ਕੇ ਐਮਪੀ ਐਮਐਲਿਆਂ ਤੋਂ ਨਹੀਂ ਬਣਾਇਆ, ਉਹ ਕਿਸੇ ਅਰਥਮੈਟ ਦੇ ਬੋਧੀਜੀਵੀ ਨੂੰ ਨਹੀਂ ਬੁਲਾਇਆ, ਉਥੇ ਅਰਥ ਸ਼ਾਸਤਰ ਨੂੰ ਨਹੀਂ ਬੁਲਾਇਆ। ਉਹ ਜਿਹਦੇ ਆਸਰੇ ਧਰਤੀ ਖੜੀ ਹੈ, ਉਹ ਕਿਸ ਨੇ ਬਣਾਇਆ, ਕਿਵੇਂ ਬਣਾਇਆ, ਉਹ ਹੁਣ ਦੱਸ ਰਹੇ ਨੇ ਸੱਤਾ ਜੀ ਅਗਲੀ ਤੁਕ ਵਿਚ।
ਆਪੇ ਪੱਟੀ ਕਲਮੇ ਆਪ, ਆਪ ਲਿਖਣ ਹਾਰਾ ਹੋਆ।
ਅੱਗੇ ਕਾਗਜ਼ ਨਹੀਂ ਹੁੰਦੇ, ਪੱਟੀਆਂ ਤੇ ਲਿਖਦੇ ਹੁੰਦੇ ਸੀ, ਪੱਟੀ ਵੀ ਨਹੀਂ ਸੀ ਹੁੰਦੀ, ਦਰਖਤਾਂ ਦੇ ਪੱਤਰਾਂ ਤੇ ਹੀ ਲਿਖਿਆ ਜਾਂਦਾ ਸੀ। ਪਾਤੀ ਪੱਤਰਕਾ, ਜਿਹਨੂੰ ਲੈਟਰ ਤੁਸੀਂ ਚਿੱਠੀ ਕਹਿੰਦੇ ਹੋ, ਇਹਦਾ ਨਾਮ ਪੱਤਰਕਾ ਹੈ, ਪਾਤੀ ਹੈ। ਪੱਤਰਕਾ ਕਿਉਂ ਕਿਹਾ ਜਾਂਦਾ? ਇਹ ਦਰਖਤਾਂ ਤੇ ਪੱਤਿਆਂ ਤੇ ਹੀ ਲਿਖੀ ਜਾਂਦੀ ਸੀ। ਇੱਥੋਂ ਹੀ ਕਾਗਜ਼ ਤਾਂ ਆਜ਼ਾਦ ਹੈ, ਬਹੁਤ ਬਾਅਦ ਹੋਇਆ। ਗੁਰਸਿੱਖ ਪਿਆਰਿਓ, ਜਦੋਂ ਵੇਦ ਸੀ ਕਾਗਜ਼ ਹੀ ਨਹੀਂ ਸੀ, ਪੁਰਾਣ ਸ਼ਾਸਤਰ ਕਾਗਜ਼ ਹੀ ਨਹੀਂ ਸੀ, ਉਹ ਤਾਂ ਸਤਿਯੁਗ ਦੀ ਗੱਲ ਹੈ। ਜਦੋਂ ਗੀਤਾ ਉਚਾਰੀਏ ਕਾਗਜ਼ ਉਦੋਂ ਵੀ ਨਹੀਂ ਸੀ, ਉਦੋਂ ਵੀ ਕਾਗਜ਼ ਨਹੀਂ ਸੀ, ਕਾਗਜ਼ ਬਾਅਦ ਵਿਚ ਬਣੇ। ਪੱਥਰਾਂ ਤੇ ਲਿਖਿਆ ਜਾਂਦਾ ਸੀ, ਪੱਤਿਆਂ ਤੇ ਲਿਖਿਆ ਜਾਂਦਾ ਸੀ। ਆਖਰੀ ਗੱਲ ਸੁਣੋ, ਜਦੋਂ ਕੁਰਾਨ ਮਜੀਦ ਮੁਹੰਮਦ ਸਾਹਿਬ ਨੇ ਉਚਾਰੀ ਹੈ, ਕਾਗਜ਼ ਉਦੋਂ ਵੀ ਨਹੀਂ ਸੀ ਬਣਿਆ। ਕੁਰਾਨ ਮਜੀਦ ਵੀ ਖਜੂਰ ਦੇ ਦਰਖਤਾਂ ਤੇ ਪੱਤਿਆਂ ਤੇ ਲਿਖੀ ਗਈ ਹੈ, ਖਜੂਰ ਦੇ ਪੱਤੇ। ਖਜੂਰ ਦਾ ਪੱਤਾ ਕਿਉਂ ਲਿਆ ਗਿਆ? ਮੋਟੀ ਗੱਲ ਹੈ, ਸਮਝਿਆ ਕਰੋ ਇਹਨਾਂ ਗੱਲਾਂ ਨੂੰ। ਸਾਰੇ ਪੱਤਿਆਂ ਚੋਂ ਹਾਰਡ ਖਜੂਰ ਦਾ ਪੱਤਾ ਹੁੰਦਾ, ਉਹ ਨਾ ਛੇਤੀ ਪਾਣੀ ਵਿਚ ਗਲਦਾ ਹੈ, ਨਾ ਛੇਤੀ ਟੁੱਟਦਾ ਹੈ, ਨਾ ਛੇਤੀ ਬੋਦਾ ਹੁੰਦਾ, ਬੜਾ ਕੈੜਾ ਹੁੰਦਾ ਖਜੂਰ ਦਾ ਪੱਤਾ। ਕੁਰਾਨ ਮਜੀਦ ਵਾਸਤੇ ਖਜੂਰ ਦੇ ਪੱਤੇ ਕਾਗਜ਼ ਦੀ ਜਗ੍ਹਾ ਵਰਤੇ ਗਏ ਸੀ, ਇਹਨੂੰ ਹੋਰ ਸਮਝਣਾ। ਇਸੇ ਕਰਕੇ ਇਸਲਾਮ ਧਰਮ ਵਿਚ ਖਜੂਰ ਦਾ ਦਰਖਤ ਪਵਿੱਤਰ ਹੈ। ਅੱਜ ਕੇ ਆਖੋ ਸਤਨਾਮ, ਜਿੱਥੇ ਵੀ ਮੁਸਲਮਾਨਾਂ ਦਾ ਪਿੰਡ ਹੋਵੇਗਾ ਖਜੂਰ ਦੇ ਦਰਖਤ ਲਗਾਉਣਗੇ। ਛੁਆਰਿਆਂ ਨੂੰ ਖਜੂਰ ਦੇ ਫਲ ਨੂੰ ਸਭ ਤੋਂ ਸ੍ਰੇਸ਼ਟ ਮੰਨਦੇ ਨੇ ਉਹ, ਕਿਉਂਕਿ ਪਹਿਲੀ ਕੁਰਾਨ ਮਜੀਦ ਖਜੂਰ ਦੇ ਪੱਤਿਆਂ ਤੇ ਲਿਖੀ ਗਈ ਹੈ। ਉਦੋਂ ਪਾਤੀ ਪੱਤਰਕਾ ਦਰਖਤਾਂ ਦੇ ਪੱਤਿਆਂ ਤੇ ਹੀ ਲਿਖੇ ਜਾਂਦੇ ਸੀ ਕੰਮ। ਇਹ ਤਾਂ ਤੁਹਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿਨ੍ਹਾਂ ਦੀ ਜਦੋਂ ਬਾਣੀ ਉਚਾਰੀ ਏ, ਕਾਗਜ਼ ਵੀ ਬਣ ਚੁੱਕੇ ਅਸੀਂ ਤੇ ਕਾਗਜ਼ ਵੀ ਬਣ ਚੁੱਕੇ ਅਸੀਂ, ਸਿਆਹੀ ਵੀ ਬਣ ਚੁੱਕੀ ਸੀ, ਜਿਸ ਕਰਕੇ ਕੋਈ ਗੜਬੜ ਕਿਸੇ ਕਿਸਮ ਦੀ ਹੋਈ ਓ ਨੀ। ਨਾਲ ਦੀ ਨਾਲ ਮਹਾਰਾਜ ਲਿਖਦੇ ਗਏ, ਜਿਨ੍ਹਾਂ ਨੂੰ ਆਪਾਂ ਪੋਥੀਆਂ ਕਹਿੰਦੇ ਹਾਂ, ਉਹ ਕਾਗਜ਼ਾਂ ਤੇ ਲਿਖੀ ਗਈ। ਉਹ ਕਿਹੜਾ ਕਾਗਜ਼ ਵਰਤਿਆ? ਇੱਥੇ ਤਾਂ ਪ੍ਰੈਸਾਂ ਤੋਂ ਲਵਾਂਗੇ, ਸੰਵਿਧਾਨ ਲਿਖਣਾ ਹੈ, ਰਜਿਸਟਰ ਲਾਉਂਗੇ, ਇੱਥੇ ਵੀ ਕਮੇਟੀਆਂ ਦੇ ਰਜਿਸਟਰ ਲਾਏ ਹੋਏ ਨੇ, ਡਾਇਰੀਆਂ ਲਾਈਆਂ ਹੋਈਆਂ ਨੇ। ਉਹ ਜਿਹੜਾ ਧਰਤੀ ਨੂੰ ਸਾਂਭਣ ਵਾਸਤੇ, ਇਸ ਧਰਤੀ ਨੂੰ ਥੰਮ ਚਲਾਉਣ ਵਾਸਤੇ ਮਰਜ਼ਾਦਾ ਬਣਾਈ, ਗੁਰਸਿੱਖ ਪਿਆਰਿਓ, ਉਹ ਧਰਮ, ਉਹ ਸੰਵਿਧਾਨ ਦੀ ਪੱਟੀ, ਕਾਗਜ਼ ਵੀ ਵਾਹਿਗੁਰੂ ਆਪ ਹੈ, ਆਪੇ ਪੱਟੀ। ਉਹ ਕਿਸੇ ਕਾਰਖਾਨੇ ਤੋਂ ਕਾਗਜ਼ ਨਹੀਂ ਲਿਆ ਕਿ ਫਲਾਣੇ ਨੂੰ ਆਰਡਰ ਦੇਤਾ, ਇੰਨੀਆਂ ਕਾਪੀਆਂ ਚਾਹੀਦੀਆਂ, ਇੰਨੀ ਰਜਿਸਟਰ ਚਾਹੀਦੇ ਨੇ, ਉਹ ਆਪੇ ਪੱਟੀ। ਤੇ ਉਹ ਜਦੋਂ ਸੰਵਿਧਾਨ ਧਰਮ ਮਰਜ਼ਾਦਾ ਬਣਾਈ, ਤੇ ਧੰਨ ਸੱਤਾ ਜੀ ਕਹਿੰਦੇ, ਉਹ ਕਾਗਜ਼ ਵੀ ਆਪ, ਪੱਟੀ ਵੀ ਆਪ ਤੇ ਕਲਮ ਵੀ ਆਪ, ਉਸੇ ਨੂੰ ਲਿਖ ਦਿੱਤਾ ਬਾਣੀ ਨੇ, ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਉਹ ਕਾਗਜ਼ ਵੀ ਧੰਨ, ਉਹ ਕਲਮ ਵੀ ਧੰਨ, ਭਾਂਡਾ ਇੰਕ ਪੋਟ ਦੁਆਤ। ਆਪਣੇ ਦੁਆਤਾਂ ਆਪਾਂ ਦੁਆਤਾਂ ਨਾਲੇ ਬਣੇ, ਸਿਆਹੀ ਬਣਾ ਕੇ ਦੁਆਤਾਂ ਚ ਪਾਈ ਦੀ ਸੀ, ਇੰਕ ਪੋਟ ਭਾਂਡਾ ਇੱਥੇ ਉਹ ਪੱਟੀ ਆਪੇ ਪੱਟੀ ਉਹੀ ਪੱਟੀ ਇੱਥੇ ਆਏ ਆਪੇ ਪੱਟੀ ਕਲਮੇ ਆਪ ਉੱਪਰ ਲਿਖਣ ਹਾਰਾ ਹੋਆ ਆਪੇ ਲਿਖਣ ਹਾਰਾ ਹੋਆ ਉਹੀ ਪੱਟੀ ਪਿੱਛੇ ਹੈ ਆਪੇ ਪੱਟੀ ਕਲਮੇ ਆਪ ਕਲਮ ਵੀ ਆਪ ਪੈਨ ਨਹੀਂ ਖਰੀਦੇ ਸੜਕੜੇ ਦੇ ਕਾਨਿਆਂ ਨੂੰ ਘੜਕੇ ਕਲਮਾਂ ਨਹੀਂ ਬਣਾਈਆਂ ਉਹ ਕਲਮ ਵੀ ਆਪ ਪੱਟੀ ਵੀ ਆਪ ਆਪੇ ਪੱਟੀ ਕਲਮ ਆਪ ਤੇ ਗੁਰਮੁਖ ਪਿਆਰਿਓ ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਦੁਆਤ ਧਨ ਮਸ ਕਹੀਏ ਸਿਆਹੀ ਉਹ ਸਿਆਹੀ ਵੀ ਧਨ ਧਨ ਲਿਖਾਰੀ ਨਾਨਕ ਬਸ ਕਿਸੇ ਦੀ ਨਿੰਦਿਆ ਨਹੀਂ ਕਰਨੀ ਸਾਡੇ ਸਤਿਗੁਰ ਧਨ ਲਿਖਾਰੀ ਨੇ ਜਿਨ੍ਹਾਂ ਨੇ ਕੇਵਲ ਸੱਚ ਲਿਖਿਆ ਏ ਅੱਜ ਫੇ ਆਖੋ ਸਤਨ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਹੋਰ ਲਿਖਿਆ ਹੀ ਨਹੀਂ ਕੁਝ ਇੱਕ ਅੱਖਰ ਵੀ ਨੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਯਾਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿਚ ਲਿਖ ਦਿੱਤੇ ਉਹਨਾਂ ਨੇ ਨੌ ਤਾਂ ਨਹੀਂ ਲਏ ਵਿਚੋਂ ਸਮਝਣੇ ਪਏ ਨੇ ਕਿਹਨਾਂ ਨੂੰ ਲਿਖਿਆ ਪੰਜਾਹ ਬੰਦੇ ਖੜੇ ਹੋਣ ਕੋਈ ਗਲਤ ਗੱਲ ਕਿਸੇ ਨੂੰ ਕਵੇ ਪੰਜਾਹਾਂ ਨੇ ਸਮਝੇ ਜਾਣੇ ਵੀ ਕਿਹਨੂੰ ਕਹੀ ਹੈ ਅੱਜ ਕਿਹਾ ਕੋਈ ਸਤਨਾਮ ਇੰਨੀ ਕਿਹੜੀ ਗੱਲ ਹੈ ਇੱਥੇ ਆਪਾਂ ਨੇ ਵੀ ਸਮਝਣੇ ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਵਚਨ ਕਰਦੇ ਨੇ ਨਹਿ ਨਾਟਕ ਚੇਟਕ ਕਾਵ ਕਲਾ ਨਾ ਜੰਤਰ ਨਾ ਮੰਤਰ ਨਾ ਤੰਤਰ ਕੇਰੋ ਨਹਿ ਵੈਦਿਕ ਜੋਤਕ ਪਿੰਗਲ ਕੋਈ ਇਤਿਹਾਸ ਨਕਾਮ ਕਰਮ ਮਨ ਚਿਹਰੋ ਗੁਰੂ ਗ੍ਰੰਥ ਵਿਖੇ ਗੁਰੂ ਨਾ ਲਿਖੇ ਉਹ ਲਖ ਕਹਿ ਇਕ ਨਾਮ ਸੁਹਾਨ ਬਖੇਰੋ ਇਕ ਸਾਧਨ ਗਿਆਨ ਹਰੀ ਭਗਤੀ ਜਿਸ ਤੇ ਪਰ ਹੈ ਭਵ ਮੈਂ ਨਾ ਫੇਰੋ ਨਹਿ ਨਾਟਕ ਚੇਟਕ ਕਾਵ ਕਲਾ ਗੁਰੂ ਗ੍ਰੰਥ ਸਾਹਿਬ ਚ ਡਰਾਮੇ ਨਹੀਂ ਲਿਖੇ ਨਾਟਕ ਨਹੀਂ ਲਿਖੇ ਕੋਈ ਮੇਰੀ ਗੱਲ ਦਾ ਵੀਰ ਦੁੱਖ ਨਾ ਮਨਾਵੇ ਰਾਮਾਇਣ ਇਕ ਨਾਟਕ ਹੈ ਹੋਰ ਕੀ ਹੈ ਪਾਤਰ ਕੰਮ ਕਰ ਰਹੇ ਨੇ ਮਹਾਭਾਰਤ ਇਕ ਨਾਟਕ ਹੈ ਉਹ ਚ ਕੰਮ ਕਰ ਰਹੇ ਨੇ ਐਕਟਰ ਹੋਰ ਕੀ ਹੈ ਨਹੀਂ ਨਾਟਕ ਇੱਥੇ ਨੀ ਇੱਥੇ ਨਾਟਕ ਚੇਟਕ ਡਰਾਮੇ ਨਹੀਂ ਲਿਖੇ ਗਏ ਨਾ ਕਾਵ ਕਲਾ ਇੱਥੇ ਕਵਿਤਾ ਦੀ ਕਲਾ ਵੀ ਨਹੀਂ ਲਿਖੀ ਗਈ ਕਵਿਤਾ ਕਿਵੇਂ ਬਣਾਉਂਗੇ ਨਹੀਂ ਨਾਟਕ ਚੇਟਕ ਕਾਵ ਕਲਾ ਨਾ ਜੰਤਰ ਨਾ ਮੰਤਰ ਨਾ ਤੰਤਰ ਕੇਰੋ ਇਹਨਾਂ ਤਿੰਨੇ ਗੱਲਾਂ ਨਾਲ ਭਰੇ ਪਏ ਆ ਜੰਤਰਾਂ ਮੰਤਰਾਂ ਦੇ ਨਾਲ ਗ੍ਰੰਥ ਜੰਤਰਾਂ ਮੰਤਰਾਂ ਦੇ ਨਾਲ ਉੱਥੇ ਗ੍ਰੰਥ ਭਰੇ ਪਏ ਹੈ ਸਿੱਖ ਸਿੱਖਣੀਆਂ ਦੇ ਗਲ ਭਰੇ ਪਏ ਆ ਤਵੀਤਾਂ ਦੇ ਨਾਲ ਅਜਿਹੇ ਸਤਨਾਮ ਇੱਥੇ ਕਿਹੜਾ ਆਪਾਂ ਨੇ ਕਸਰ ਛੱਡੀ ਆਪਾਂ ਕਿਤੇ ਪਿੱਛੇ ਰਹਿਣਾ ਕੋਈ ਕੂਣੀ ਨਾਲ ਬੰਨੀ ਫਿਰਦਾ ਜੰਤਰ ਮੰਤਰ ਵਾਹ ਸਿੱਖਾ ਤੇਰਾ ਮਾਈਸੀ ਦਾ ਠੀਕ ਹੈ ਉਹ ਜਿਹੜਾ ਤੇਰਾ ਪਿਓਰੀਫਾਈ ਕਰ ਦੂਗਾ ਖੂਨ ਕੋਈ ਗੱਲ ਚ ਲਟਕਾਈ ਫਿਰਦਾ ਇਹ ਜੰਤਰ ਮੰਤਰਾਂ ਤੋਂ ਬਚਾਇਆ ਸੀ ਤੁਹਾਨੂੰ ਨਾ ਜੰਤਰ ਨਾ ਮੰਤਰ ਨਾ ਤੰਤਰ ਕੇਰੋ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਜੰਤਰ ਨਹੀਂ ਹੈ ਕੋਈ ਮੰਤਰ ਨਹੀਂ ਕੀ ਹੁੰਦੇ ਨੇ ਸੁਣ ਲੋ ਸਿਆਣੇ ਜੰਤਰ ਟੂਲ ਔਜਾਰ ਜੱਟਾਂ ਦੇ ਜੰਤਰ ਨੇ ਖੁਰਪਾ ਦਾਤੀ ਕਹੀ ਸੁਹਾਗਾ ਇਹ ਜੰਤਰ ਨੇ ਟੂਲਸ ਜਿਹਨੂੰ ਤੁਸੀਂ ਔਜਾਰ ਟੂਲਸ ਕਹਿੰਦੇ ਹੋ ਸੰਦ ਕਹਿ ਲੋ ਪੰਜਾਬੀ ਚ ਉਹ ਜੰਤਰ ਹੁੰਦੇ ਨੇ ਮੰਤਰ ਕੀ ਹੁੰਦਾ ਸ਼ਬਦ ਬਾਣੀ ਕੁਝ ਬੋਲਿਆ ਜਾਵੇ ਜੰਤਰ ਮੰਤਰ ਤੰਤਰ ਕੀ ਹੁੰਦਾ ਉਹਨਾਂ ਦੋਹਾਂ ਚੀਜ਼ਾਂ ਵਿਚੋਂ ਜਿਹੜੀ ਤੀਹ ਚੀਜ਼ ਨਿਕਲੂਗੀ ਦੈਟ ਇਜ ਕਾਲਡ ਤੰਤਰ ਦੋਹਾਂ ਚੀਜ਼ਾਂ ਵਿਚੋਂ ਤੀਹ ਚੀਜ਼ ਉਹ ਤੰਤਰ ਹੁੰਦੀ ਹੈ ਦੋ ਚੀਜ਼ਾਂ ਨੇ ਜੋ ਬਣਾਈ ਹੈ ਉਹ ਤੰਤਰ ਹੁੰਦੀ ਹੈ ਇਸੇ ਕੰਮ ਚ ਬਣਿਆ ਫਿਰਦਾ ਸੰਸਾਰ ਫਸਿਆ ਫਿਰਦਾ ਕੋਈ ਇੱਥੇ ਚੱਕੀ ਫਿਰਦਾ ਪਾਰਸ ਦਾ ਬੱਟਾ ਸਿਉਣਾ ਬਣਾ ਲਓ ਜੀ ਪੰਜਵੇਂ ਪਾਤਸ਼ਾਹ ਕੋਲ ਜੋਗੀ ਆਇਆ ਸੀ ਤਰਨ ਤਾਰ ਨੇ ਕਹਿੰਦਾ ਪੂੜੀ ਲੈ ਲਓ ਮਹਾਰਾਜ ਕੁੜੀਆਂ ਨੂੰ ਰਾਜੀ ਕਰ ਰਹੇ ਸੀ ਮਹਾਰਾਜ ਲੰਗਰ ਚੱਲ ਰਿਹਾ ਸੀ ਤਰਨ ਤਾਰਨ ਕਹਿੰਦਾ ਕੀ ਹੈ ਪੁੜੀ ਚ ਕਹਿੰਦਾ ਮਹਾਰਾਜ ਇੰਨਾ ਖਰਚ ਇਹਦੇ ਵਿਚ ਬੂਟੀ ਹੈ ਜੋ ਲੋਹੇ ਨੂੰ ਸਿਉਣਾ ਬਣਾਉਂਦੀ ਹੈ ਉਹ ਤਾਤ ਹੈ ਇਹਦੇ ਵਿਚ ਤੁਹਾਡਾ ਇੰਨਾ ਖਰਚ ਇਹਨੂੰ ਵਰਤੋ ਤੇ ਇਕ ਰੱਤੀ ਪਾਣੀ ਵਿਚ ਪਾ ਕੇ ਕਿਸੇ ਨੂੰ ਨਲਾ ਦੋ ਕੋਲ ਹਟ ਜੂਗਾ ਪਿੱਤਲ ਨੂੰ ਲੋਹੇ ਨੂੰ ਲਾ ਦੋ ਸਿਉਣਾ ਬਣ ਜੂਗਾ ਤਾਂ ਗੁਰਮੁਖ ਪਿਆਰੇ ਸਤਿਗੁਰ ਕਹਿੰਦੇ ਲਿਆ ਫੜਾ ਮਹਾਰਾਜ ਨੇ ਪੂੜੀ ਖੋਲ ਕੇ ਤਰਨ ਤਾਰਨ ਸਾਹਿਬ ਦੇ ਸਰੋਵਰ ਵਿਚ ਗੇਰਤੀ ਅੱਜ ਕੇ ਆਖੋ ਸਤ ਅਸੀਂ ਨੀ ਸੋਨਾ ਚਾਂਦੀ ਬਣਾਉਣੀ, ਅਸੀਂ ਤਾਤਾਂ ਨੂੰ ਲਾ ਕੇ ਮਾਇਆ ਨੀ ਇਕੱਠੀ ਕਰਨੀ। ਉਹ ਸਿੱਖੋ ਤੁਹਾਨੂੰ ਵੀ ਤਿੰਨ ਚੀਜ਼ਾਂ ਦਿੱਤੀਆਂ, ਤਿੰਨ ਚੀਜ਼ਾਂ ਸਮਝਿਆ ਕਰੋ। ਜੰਤਰ ਕੀ ਹੈ ਤੁਹਾਡੇ ਸਿੱਖ ਧਰਮ ਵਿਚ? ਜੰਤਰ ਹੈ ਖੰਡਾ ਤੇ ਬਾਟਾ, ਜੰਤਰ। ਮੰਤਰ ਕੀ ਹੈ? ਪੰਜ ਬਾਣੀਆਂ ਦਾ ਪਾਠ। ਖੰਡਾ ਬਾਟਾ ਘੁੰਮੂਗਾ, ਪੰਜ ਬਾਟੀਆਂ ਬਾਣੀਆਂ ਦਾ ਪਾਠ ਪੜਨਗੇ, ਤੰਤਰ ਪੈਦਾ ਹੋਊਗਾ, ਅੰਮ੍ਰਿਤ ਅਜਕੇ ਆਖੋ ਸਤਨਾਮ। ਇਹ ਜੇ ਲੈਣਾ ਤੁਸੀਂ ਖੰਡਾ ਬਾਟਾ ਜੰਤਰ ਟੂਲਸ ਔਜਾਰ, ਪੰਜ ਬਾਣੀਆਂ ਮੰਤਰ ਦੋਹਾਂ ਦਾ ਸੁਮੇਲ ਹੋ ਗਿਆ, ਤੰਤਰ ਅੰਮ੍ਰਿਤ ਤਿਆਰ ਹੋ ਗਿਆ। ਪੁਰਾਣੇ ਗ੍ਰੰਥ ਇਹਨਾਂ ਚ ਭਰੇ ਫਿਰਦੇ ਹੈ, ਆਹ ਬੂਟੀ ਹੈ ਜੀ, ਆਹ ਮੇਰੇ ਕੋਲ ਰਸਾਇਣ ਹੈ, ਜੋ ਮਰਜ਼ੀ ਕਰਾ ਲਿਓ ਇਥੋਂ। ਗੁਰੂ ਗ੍ਰੰਥ ਸਾਹਿਬ ਵਿਚ ਇਹ ਹਿਸਾਬ ਕਿਤਾਬ ਨਹੀਂ ਹੈ, ਨਾ ਜੰਤਰ ਨਾ ਮੰਤਰ ਨਾ ਤੰਤਰ ਕੇਰੋ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਗੁਰੂ ਗ੍ਰੰਥ ਵਿਖੇ ਗੁਰੂ ਨਾਂ ਲਿਖਿਓ, ਲੱਖ ਕੇ ਇਕ ਨਾਮ ਸਵਾਨ ਬਖੇਰੋ। ਦੁਨੀਆਂ ਦੇ ਝਗੜਿਆਂ ਦਾ ਇਕ ਅੱਖਰ ਵੀ ਨੀ ਲਿਖਿਆ ਅੱਜ ਕੇ ਆਖੋ ਸਤ। ਇਹ ਵੀ ਇਸ਼ਾਰਾ ਦਿੱਤਾ, ਐਡਾ ਵੱਡਾ ਪਵਿੱਤਰ ਗ੍ਰੰਥ ਰਮਾਇਣ ਘਰ ਦੇ ਝਗੜੇ ਨਾਲੇ ਭਰਿਆ ਵੈ, ਹੋਰ ਹੈ ਕੀ? ਮਹਾਭਾਰਤ ਕਾਹਦੇ ਨਾਲ ਭਰਿਆ ਵੈ? ਦੋ ਭਰਾਵਾਂ ਦੀ ਜ਼ਮੀਨ ਦੀ ਵੰਡ ਸੀ, ਹੋਰ ਕੱਖ ਵੀ ਨੀ ਵਿਚ ਅੱਜ ਕੇ ਆਖੋ ਸਤ। ਨਾ ਸਤ੍ਰੇਤੇ ਦਾ ਜੰਗ ਜੋਰੂ, ਦੁਆਪੁਰ ਦਾ ਜੰਗ ਜ਼ਮੀਨ, ਜੜ ਜੋਰੂ ਜ਼ਮੀਨ, ਇਹਨਾਂ ਤਿੰਨਾਂ ਚੀਜ਼ਾਂ ਮੇਰੇ ਲੜਾਈ ਨਹੀਂ ਹੁੰਦੀ। ਇਹ ਆ ਧਰਤੀ, ਇਹ ਆ ਮਾਇਆ ਇਸਤਰੀ। ਦੁੱਖ ਨਾ ਮਨਾਵੇ ਹੁਣ ਕੋਈ ਬਾਹਰ ਬੈਠਾ ਸੁਣਦਾ ਹੋਣੇ, ਤ੍ਰੇਤੇ ਦਾ ਜੰਗ ਹੋਇਆ ਜੋਰੂ ਮਾਤਾ ਸੀਤਾ ਜੀ ਇਸਤਰੀ ਪਿੱਛੇ, ਇਸਤਰੀ ਪਿੱਛੇ ਹੋਇਆ ਸਾਰਾ ਜੰਗੇ ਮਾਤਾ ਸੀਤਾ ਜੀ ਦੇ ਆਲੇ ਦੁਆਲੇ ਘੁੰਮ ਰਹੇ। ਸ਼ੁਰੂ ਵੀ ਸ਼ੂਭਨ ਰਖਾ ਤੋਂ ਹੋਇਆ, ਉਹਦੇ ਨੱਕ ਵੱਢਿਆ ਨਾਸਕ, ਉਹ ਵੀ ਇਸਤਰੀ, ਅੰਤ ਵੀ ਇਸਤਰੀ ਤੇ ਹੀ ਹੋਇਆ। ਦੁਆਪਰ ਦਾ ਜੰਗ, ਮੈਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦਿੰਦਾ। ਕ੍ਰਿਸ਼ਨ ਮਹਾਰਾਜ ਕਹਿੰਦੇ ਪੰਜ ਭਾਅ ਤੇਰੇ ਹੀ ਨੇ, ਪੰਜ ਪਿੰਡ ਦੇ ਹਲਵਾ ਕੇ ਰੋਟੀ ਖਾਣਗੇ। ਜ਼ਮੀਨ ਜੋਰੂ ਜ਼ਮੀਨ, ਆ ਕਲਯੁਗ ਵਿਚ ਜਿਹੜੀ ਡਾਂਗ ਖੜਕਦੀ ਹੈ ਹੁਣ ਤੁਹਾਡੇ ਘਰਾਂ ਚ ਵੀ, ਸਾਡੇ ਡੇਰਿਆਂ ਚ ਵੀ, ਇਹ ਮਾਇਆ ਪਿੱਛੇ ਗੁਰਦੁਆਰਿਆਂ ਚ ਵੀ ਇਹੀ ਖੜਕਾਉਂਦੀ ਹੈ ਅੱਜ ਕੇ ਆਖੋ ਸਤਨਾਮ। ਜੜ ਜੋਰੂ ਜ਼ਮੀਨ, ਬਸ ਇਹ ਆ ਇਸਤਰੀ, ਇਹ ਆ ਜ਼ਮੀਨ, ਇਹ ਆ ਮਾਇਆ। ਇਹਨਾਂ ਤਿੰਨਾਂ ਗੱਲਾਂ ਵੱਲੋਂ ਚੌਥੀ ਗੱਲੇ ਨੀ ਜਿੱਥੇ ਕੁਝ ਜੰਗ ਨਾ ਹੋਵੇ, ਜੜ ਜੋਰੂ ਜ਼ਮੀਨ। ਪਰ ਪੜੋ ਦਸਮ ਪਾਤਸ਼ਾਹ ਦੇ ਜੰਗ, ਪੜੋ ਛੇਵੇਂ ਪਾਤਸ਼ਾਹ ਦੇ ਜੰਗ, ਕੋਈ ਇਸਤਰੀ ਦਾ ਝਗੜਾ ਸੀ, ਕੋਈ ਜ਼ਮੀਨ ਦਾ ਝਗੜਾ ਸੀ, ਕੋਈ ਮਾਇਆ ਲੁੱਟਣੀ ਸੀ ਕਿਸੇ ਦੀ? ਨਹੀਂ ਨਹੀਂ, ਗੁਰੂ ਗ੍ਰੰਥ ਵਿਖੇ ਗੁਰੂ ਨਾਂ ਲਿਖਿਓ, ਲਾਕੇ ਇਕ ਨਾਮ ਸਵਾਨ ਬਖੇਰੋ। ਬੜੇ ਮੇਰੇ ਹਾਣ ਦੇ ਬੁੜਿਆਂ ਨੂੰ ਪਤਾ ਹੋਣਾ ਕਿ ਸਾਡੇ ਚਾਚੇ ਤਾਏ ਬਾਬੇ ਸੁਣਾਉਂਦੇ ਹੁੰਦੇ ਸੀ ਗੱਲ, ਕਹਿੰਦੇ ਕਿਸੇ ਪੰਡਿਤ ਜੀ ਨੇ ਕਰੀ ਰਮਾਇਣ ਦੀ ਕਥਾ, ਬੜੇ ਲੋਕ ਇਕੱਠੇ ਹੁੰਦੇ ਰਹੇ। ਇਕ ਬਜੁਰਗ ਜਾਂਦਾ ਹੁੰਦਾ ਸੀ ਸਾਦਾ ਜਿਹਾ ਬੁੜਾ, ਜਿੱਦਣ ਪਿਆ ਭੋਗ ਗੱਲਾਂ ਕਰਦੇ ਹੀ ਹੈ, ਜਿਵੇਂ ਕੀ ਕਥਾ ਕੀਰਤਨੀਆਂ ਤੁਸੀਂ ਕਰਦੇ ਹੋ, ਕੋਈ ਕਹੇ ਇਹ ਚੰਗਾ ਸੀ ਉਹ ਚੰਗਾ ਸੀ, ਬੜਾ ਆਨੰਦ ਆਇਆ, ਉਹ ਚੁੱਪ ਕਰਕੇ ਸੁਣੀ ਗਿਆ। ਕਹਿੰਦਾ ਤੈਨੂੰ ਵੀ ਕੁਝ ਮਿਲਿਆ? ਕਹਿੰਦਾ ਮੈਨੂੰ ਮਿਲਿਆ ਰਾਮ ਰਾਮ ਰਾਮੜਾ, ਉਹਨੇ ਉਹਦੀ ਘਰ ਦੀ ਚੱਕ ਲਈ, ਉਹਨੇ ਢਾਤਾ ਉਹਦਾ ਗਾਮੜਾ, ਅੱਜ ਕੋ ਸਤਨਾਮ। ਕਹਿੰਦਾ ਹੋਰ ਕੱਖ ਵੀ ਨੀ ਮਿਲਿਆ। ਉਹ ਕਹਿੰਦਾ ਉਹਦੀ ਘਰ ਵਾਲੀ ਨੂੰ ਕੱਢ ਲੈ ਗਿਆ, ਉਹਨੇ ਸੀਤਾ ਫੂਕਤੀ, ਕਹਿੰਦਾ ਨਾਕਾ ਫੂਕਤੀ, ਕਹਿੰਦਾ ਕੱਖ ਵੀ ਨੀ ਮਿਲਿਆ ਅੱਜ ਕੋ ਸਤਨਾਮ। ਰਾਮ ਰਾਮ ਰਾਮੜਾ, ਉਹਨੇ ਉਹਦੀ ਜੋਰੂ ਖੋਲੀ, ਉਹਨੇ ਢਾਤਾ ਉਹਦਾ ਗਾਮੜਾ। ਗਲਤ ਇੰਨੀ ਆ ਵਿੱਚ ਗੁਰੂ ਗ੍ਰੰਥ ਵਿਖੇ ਨਹੀਂ ਇਹ ਗੱਲਾਂ ਲਿਖੀਆਂ, ਗੁਰੂ ਗ੍ਰੰਥ ਵਿਖੇ ਗੁਰੂ ਨਾਂ ਲਿਖਿਓ, ਲਾਕੇ ਇਕ ਨਾਮ ਸਵਾਨ ਬਖੇਰੋ। ਕੀ ਲਿਖਿਆ? ਇਕ ਸਾਧਨ ਗਿਆਨ ਹਰੀ ਭਗਤੀ, ਰੱਬ ਤੱਕ ਪਹੁੰਚਾਉਣ ਦਾ ਸਾਧਨ ਅੱਜ ਕੇ ਆਖੋ ਸਤਿ, ਪਰਮਾਤਮਾ ਦੇ ਮਿਲਾਪ ਦਾ ਸਾਧਨ। ਜਪਜੀ ਸਾਹਿਬ ਇਹ ਬਥੇਰੀ ਹੈ, ਇੱਕ ਓਂਕਾਰ ਤੋਂ ਸ਼ੁਰੂ ਕਰ ਦੋ, ਸੱਚਖੰਡ ਪਹੁੰਚਾ ਦੂਗੀ ਅੱਜ ਕੇ ਆਖੋ ਸੱਚਖੰਡ। ਦੇਖ ਲੋ ਕਿੱਥੇ ਪਹੁੰਚਾਉਂਦੀ ਹੈ, ਇਹਦੇ ਚ ਨੀ ਗੁਰੂ ਗ੍ਰੰਥ ਵਿਖੇ ਗੁਰੂ ਨਾਂ ਲਿਖਿਓ, ਲੱਕ ਇੱਕ ਨਾਮ ਸਵਾਨ ਬਖੇਰੋ, ਇੱਕ ਸਾਧਨ ਗਿਆਨ ਹਰੀ ਭਗਤੀ, ਜਿਸ ਤੇ ਪਾਰਖ ਹੈ ਭਵ ਮੈਂ ਨਾ ਫੇਰੋ, 84 ਲੱਖ ਦਾ ਗੇੜਾ ਮੁੱਕ ਜੂਗਾ, ਉਹ ਗੱਲ ਲਿਖੀ ਹੈ। ਆਪੇ ਪੱਟੀ ਧਨ ਸੋ ਪੱਟੀ ਕਲਮ ਧਨ, ਧਨ ਪਾਂਡਾ ਧਨ ਮਸ ਧਨ ਲਿਖਾਰੀ ਨਾਨਕ, ਇੱਕ ਗੁਰੂ ਘਰ ਦੇ ਲਿਖਾਰੀ ਗੁਰੂ ਨਾਨਕ, ਗੁਰੂ ਘਰ ਦੇ ਲਿਖਾਰੀ ਵੇਦ ਵਿਆਸ ਭਾਈ ਗੁਰਦਾਸ ਜੀ, ਗੁਰੂ ਘਰ ਦੇ ਲਿਖਾਰੀ ਭਾਈ ਨੰਦ ਲਾਲ ਸਾਹਿਬ, ਗੁਰੂ ਘਰ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਸੱਚੇ ਨਾਮ ਤੋਂ ਬਿਨਾਂ ਕੁਝ ਲਿਖਿਆ ਹੀ ਨਹੀਂ, ਜਿਨ ਨਾਮ ਲਿਖਾਇਆ ਸੱਚ, ਉਹੀ ਗੱਲ ਅੱਜ ਉਹੀ ਸ਼ਬਦ ਨੇ ਸੰਵਿਧਾਨ ਬਣਾਇਆ ਧਰਤੀ ਨੂੰ। ਕੋਈ ਰਾਜ ਨਹੀਂ ਚੱਲ ਸਕਦਾ ਸੰਵਿਧਾਨ ਤੋਂ ਬਿਨਾਂ, ਮਰਜ਼ਾਦਾ ਤੋਂ ਬਿਨਾਂ ਜੀਵਨ ਨਹੀਂ ਸਾਡਾ ਚੱਲਣਾ, ਰਾਜ ਕਿੱਥੇ ਚੱਲਣਗੇ। ਮਰਜ਼ਾਦਾ ਤੋਂ ਬਿਨਾਂ ਸਾਈਕਲ ਵੀ ਨਹੀਂ ਚੱਲਣਾ, ਜਹਾਜ਼ ਦੀ ਤਾਂ ਗੱਲ ਛੱਡੋ, ਉਥੇ ਵੀ ਮਰਜ਼ਾਦਾ ਚਾਹੀਦੀ ਹੈ। ਮੈਂ ਇੱਕ ਦਿਨ ਸੁਣਾਇਆ ਸੀ ਤੁਹਾਨੂੰ, ਇਹ ਬੈਠੀਆਂ ਕੁੜੀਆਂ ਬੀਬੀਆਂ ਦਾਲ ਬਣਾਉਣੀਆਂ ਰੋਜ਼, ਆ ਲੰਗਰ ਚ ਵੀ ਬਣਦੀ ਹੈ ਘਰਾਂ ਚ, ਮਾਂ ਦੀ ਮੂੰਗੀ ਦੀ ਮਸਰੀ ਦੀ ਧੋਮੀ ਦਲਵੀ ਬਣਾਉਂਦੀਆਂ ਨੇ। ਜਿਹੜੀ ਮੇਰੀ ਧੀ ਭੈਣ ਮਰਜ਼ਾਦਾ ਨਾਲ ਦਾਲ ਬਣਾ ਦੇਵੇ ਨਾ, ਖਾਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਾਹਦੀ ਹੈ, ਘੁਲ ਕੇ ਖੋਏ ਵਰਗੀ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਪਰ ਕਈ ਧੀਆਂ ਮੇਰੀਆਂ ਬਹੁਤ ਸਿਆਣੀਆਂ, ਉਹ ਵੀ ਦਾਲ ਬਣਾਉਣੀਆਂ, ਜਦ ਖਾਣ ਲੱਗਦਾ ਬੰਦਾ, ਮੂੰਗੀ ਦੇਵੀ ਕਹੂਗੀ ਮੈਨੂੰ ਚਮਚੇ ਨਾਲ ਖਾ, ਤੇ ਜਲ ਭਗਵਾਨ ਕਹਿਣਗੇ ਕੁੱਟਾ ਬਾਟੀ ਪੀ ਲੈ, ਹੁੰਦੀ ਉਹ ਵੀ ਦਾਲੇ ਹੈ। ਮਛਲੀ ਦੇਵੀ ਕਿਤੇ ਫਿਰੂਗੀ ਕੌਲੀ ਚ, ਜਲ ਭਗਵਾਨ ਨੂੰ ਨੀ ਕਿਤੇ ਤੁਰੇ ਫਿਰਨਗੇ, ਕਿਉਂ ਕਿਉਂ ਨੀ ਬਣੀ। ਇਹ ਤੋਂ ਹਸੋ ਨਾ, ਗੱਲਾਂ ਨੂੰ ਸਿੱਧੀਆਂ ਮਸਾਲਾਂ ਨੇ ਘਰ ਦੀਆਂ, ਮਰਜ਼ਾਦਾ ਤੋਂ ਬਿਨਾਂ ਮੂੰਗੀ ਦੀ ਦਾਲ ਨੀ ਚੱਲ ਰਿਨ ਹੁੰਦੀ, ਮਰਜ਼ਾਦਾ ਤੋਂ ਬਿਨਾਂ ਜੀਵਨ ਕਿਵੇਂ ਚਲਾ ਲੇਗਾ। ਅੱਜ ਕਹੇ ਆਖੋ ਸਭ ਕੀ ਨੀ ਹੈ ਤੁਹਾਡੇ ਹਿੰਦੁਸਤਾਨ ਵਿਚ, ਮੈਂ ਡਰ ਕੇ ਹੀ ਕਹਿ ਦਿੰਦਾ, ਗੁੱਸਾ ਨਾ ਕਰਿਓ, ਕੀ ਹੈ ਇੰਗਲੈਂਡ ਵਿਚ ਜਿਹੜਾ ਲੈਣ ਆਏ ਹੋ ਤੁਸੀਂ, ਕੀ ਹੈ ਅਮਰੀਕਾ ਵਿਚ, ਹਵਾ ਵੀ ਆਪਣੀ ਨੀ ਹੈ, ਪਾਣੀ ਵੀ ਆਪਣਾ ਨੀ ਹੈ, ਜਿਹੜੇ ਸੇਬ ਖਾਣੇ ਉਹ ਵੀ 6 ਮਹੀਨੇ ਦਵਾਇਆ ਲਾ ਕੇ ਰੱਖੇ ਹੋਏ। ਉਥੇ ਰੱਬ ਨੇ ਇੰਨੀ ਕੁਦਰਤ ਤੁਹਾਨੂੰ ਦਿੱਤੀ ਸੀ ਨਾ, ਖੇਤਾਂ ਚੋਂ ਹੀ ਆਏ ਹੋ, ਥੋੜੇ ਜੇ ਵਿੰਗੇ ਜੇ ਨਾ ਤੁਰੇ ਕਰੋ, ਇੱਥੇ ਆਪਣਾ ਸਿੱਧਾ ਯਾਦ ਰੱਖੇ ਕਰੋ, ਕਿਵੇਂ ਤੁਰਦੇ ਤੇ ਇੱਥੇ, ਕਿਵੇਂ ਵੱਟਾਂ ਪਰ ਬੈਠ ਕੇ ਰੋਟੀ ਖਾਂਦੇ ਤੇ, ਕਿਵੇਂ ਪਾਣੀ ਨਹੀਂ ਸੀ ਹੁੰਦਾ, ਮਿੱਟੀ ਨਾਲੇ ਹੱਥ ਮਲ ਲੈਂਦੇ ਹੁੰਦੇ ਤੇ ਹਾਜ਼ਰੀ ਖਾ ਲਈ ਦਿੱਤੀ, ਕਈ ਵਾਰ ਲੱਸੀ ਨਾਲੇ ਧੋਂਦੇ ਹੁੰਦੇ ਤੇ ਆਪਾਂ ਪਾਣੀ ਹੁੰਦਾ ਹੀ ਨਹੀਂ ਸੀ, ਇੱਥੇ ਆ ਕੇ ਵਿਗੜ ਗਏ। ਹੁਣ ਇੱਥੇ ਕਹਿੰਦੇ ਕੜਾਹ ਪ੍ਰਸ਼ਾਦ ਦਾ ਘੀ ਵੀ ਤਲੀ ਨੂੰ ਨਾ ਲੱਗ ਜਾਵੇ, ਨਾਲ ਕਹਿੰਦੇ ਪੇਪਰ ਚਾਹੀਦੇ ਸਾਫ਼ ਕਰਨ। ਵਾਹ ਸਿੱਖੋ ਤੁਹਾਡੀ ਫਾਰਮੈਲਿਟੀ, ਗੁਰੂ ਮਹਾਰਾਜ ਦਾ ਸ਼ੀਤ ਪ੍ਰਸ਼ਾਦ ਵੀ ਊ ਚੈਂਪੂ ਤਲ ਲਗਾਉਣੇ ਆ, ਤੇਲ ਘਸਾਉਣੇ ਆ, ਬਾਹਰ ਦਾ ਘੀ ਨਾ ਹੱਥ ਨੂੰ ਲੱਗ ਜਾਵੇ, ਜਿਹੜਾ ਸ਼ੀਤ ਪ੍ਰਸ਼ਾਦ। ਅੱਗੇ ਵੀ ਕਿਹਾ ਸੀ ਤੁਹਾਨੂੰ, ਜੋ ਮਰਜ਼ੀ ਕਰ ਲਿਆ ਕਰੋ, ਕਈ ਦੇਖਿਆ ਤੁਸੀਂ ਕੜਾਹ ਪ੍ਰਸ਼ਾਦ ਲੈ ਕੇ, ਉਹ ਗਿੱਟੇ ਪਰ ਮਲਦੇ ਆ, ਕਹਿੰਦੇ ਅੱਠਣ ਥੋੜਾ ਜਿਹਾ ਨਰਮ ਹੋ ਜਾਵੇ, ਕਈ ਅੱਡੀ ਪਰ ਘਸਾਉਣਗੇ, ਕਹਿੰਦੇ ਬਿਆਈਆਂ ਨਿਕਲੀਆਂ ਵੀ। ਵਾਹ ਸਿੱਖੋ, ਗੁਰੂ ਮਹਾਰਾਜ ਦੇ ਸ਼ੀਤ ਪ੍ਰਸ਼ਾਦ ਦਾ ਘੀ ਕਦੇ ਵੀ ਪੈਰ ਨੂੰ ਨੀ ਲਾਉਣਾ, ਇਹ ਵਿਦ ਵੀ ਹੈ, ਪਾਪ ਹੈ ਬਹੁਤ, ਉਹ ਤਾਂ ਸ਼ੀਤ ਪ੍ਰਸ਼ਾਦ ਹੈ। ਐਸੀ ਗੱਲ ਸਾਡੇ ਚ ਫਾਰਮੈਲਿਟੀਆਂ ਆ ਗਈਆਂ, ਆਪਣਾ ਵਿਰਸਾ ਆਪਣਾ ਪਿਛੋਕੜ ਨੀ ਭੁੱਲੀਦਾ ਹੁੰਦਾ ਗੁਰਸਿੱਖ ਪਿਆਰਿਓ, ਭੁੱਲ ਗਏ ਅਸੀਂ ਹੁਣ ਗੱਲ, ਤੁਰਦੇ ਵੀ ਹੋ ਰਹੇ ਤਰ੍ਹਾਂ, ਕਈ ਬੋਲਣਗੇ ਵੀ ਹੋ ਰਹੇ ਤਰ੍ਹਾਂ, ਕਈ ਗੁਰਦੁਆਰੇ ਆ ਕੇ ਵੀ ਟੇਢੇ ਹੀ ਬੈਠਦੇ ਹੈ, ਅੱਜ ਕੇ ਕੋ ਸਤਨਾਮ ਪਤਾ ਨੀ, ਸਭ ਕੁਝ ਹੈ ਉਥੇ, ਸਭ ਕੁਝ ਹੈ ਹਿੰਦੁਸਤਾਨ ਵਿਚ, ਸਾਰੀ ਦੁਨੀਆਂ ਤੋਂ ਇਕ ਨੰਬਰ ਤੇ ਹੈ, ਜੇ ਰਹੀ ਨੀ ਤਾਂ ਮਰਜ਼ਾਦਾ ਨੀ ਰਹੀ, ਅੱਜ ਕੇ ਆਖੋ ਕੋਈ ਹੈ ਹੀ ਨੀ ਸਪੀਡ ਦੀ ਲਿਮਿਟ, ਇਹ ਖੰਭੇ ਜੇ ਤਾਂ ਲਾ ਤੇ ਕਈ ਜਗ੍ਹਾ ਲਾਲ ਪੀਲੀਆਂ, ਕੋਈ ਮੰਨਦਾ ਹੀ ਨੀ, ਲਾਲ ਦੇ ਵਿਚ ਨੂੰ ਸਗੋਂ ਤੇਜ਼ ਕਰਕੇ ਲੰਘਾਉਣਗੇ, ਸਪੀਡ ਹਾਈ ਕਰਕੇ ਲੰਘਾਉਣਗੇ, ਕਹਿੰਦੇ ਇੰਟਰਸੈਕਸ਼ਨ ਬਿਜੀ ਨਾ ਹੋ ਜਾਵੇ ਕਿਤੇ, ਜਾਂ ਕੀ ਹਾਲ ਹੋਇਆ। ਹੋਰ ਸਭ ਕੁਝ ਹੈਗਾ, ਸਿਉਣੇ ਦੀ ਚਿੜੀ ਕੱਖ ਨੂੰ ਹੌਲਾ ਕਰਤਾ ਇੱਕ ਮਰਜ਼ਾਦਾ ਤੋਂ ਬਿਨਾਂ, ਅੱਜ ਕਹੇ ਆਖੋ ਸਤਿਨਾਮ, ਕੋਈ ਸੰਵਿਧਾਨ ਨਹੀਂ ਰਿਹਾ, ਮਰਜ਼ਾਦਾ ਤੇ ਬਿਨਾਂ ਨਹੀਂ ਗੱਲਾਂ ਚੱਲਦੀਆਂ ਹੁੰਦੀਆਂ। ਮਰਜ਼ਾਦਾ ਬਣਾਈ ਵਾਹਿਗੁਰੂ ਨੇ ਧਰਮ, ਮਰਜ਼ਾਦਾ ਸੰਵਿਧਾਨ, ਉਹ ਪੱਟੀ ਵੀ ਆਪ, ਹੁਣ ਕਾਗਜ਼ ਕਹਿ ਲੋ, ਉਦੋਂ ਪੱਟੀਆਂ ਤੇ ਲਿਖਿਆ, ਆਪਾਂ ਪੱਟੀਆਂ ਤੇ ਲਿਖ ਕੇ ਹੀ ਪੜ੍ਹੇ ਹਾਂ, ਕਿੱਥੇ ਹੁੰਦੀਆਂ ਜੀ ਕਾਪੀਆਂ ਨੋਟਬੁੱਕਾਂ? ਮੇਰੇ ਹਾਣ ਦੇ ਤਾਂ ਧਰਤੀ ਤੇ ਲਿਖ ਕੇ ਪੜੇ ਹੋਣੇ, ਉਡਾ ਉਡਾ ਧਰਤੀ ਤੇ ਲਿਖਾਉਂਦੇ ਹੁੰਦੇ ਸੀ। ਜਦ ਉਂਗਲੀਆਂ ਖਰਾਬ ਹੋਣ ਲੱਗਣੀਆਂ ਫੇਰ ਰੀਠੇ ਵਿਚ ਡੱਕਾ ਕੱਢਦੇ ਹੁੰਦੇ, ਰੀਠੇ ਨਾਲ ਲਿਖਦੇ ਹੁੰਦੇ ਸੀ। ਗੁਰਸਿੱਖ ਪਿਆਰਿਓ, ਆਪੇ ਪੱਟੀ ਕਲਮ ਆਪ, ਕਲਮ ਵੀ ਕਿਸੇ ਤੋਂ ਨਹੀਂ ਲਈ। ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਨੇ ਇਹ ਕਲਮ ਦੁਆਤਾਂ ਨਾਲ ਨਹੀਂ, ਇਹ ਕਾਗਜ਼ ਨਹੀਂ ਹੈ। ਚਲੋ ਤੁਸੀਂ ਸਿਆਣੇ ਬੈਠੇ ਹੋ, ਸੁਣ ਲਓ ਗੱਲ। ਗੁਰੂ ਗ੍ਰੰਥ ਸਾਹਿਬ ਜੀ ਕਿਤੋਂ ਆਉਂਦੀ ਹੈ, ਕੀ ਹੈ ਬਾਣੀ? ਇਹ ਤੁਸੀਂ ਕਾਗਜ਼ਾਂ ਤੇ ਲਿਖੀ, ਸਿਆਹੀ ਨਾਲ ਲਿਖੀ ਮੰਨਦੇ ਹੋ, ਫੈਸਾਂ ਵਿਚ ਛੱਪੀ ਮੰਨਦੇ ਹੋ? ਨਹੀਂ ਨਹੀਂ, ਉੱਚੇ ਉੱਠੋ ਥੋੜੇ ਜਿਹੇ। ਸਤਿਗੁਰਾਂ ਦੀ ਬਾਣੀ ਇੱਕ ਸਵਾਲ ਪੁੱਛਦੀ ਹੈ ਤੁਹਾਨੂੰ। ਤੁਹਾਨੂੰ ਸਭ ਨੂੰ ਪਤਾ ਹੈ ਕਿ ਇਸ ਧਰਤੀ ਦੇ ਉੱਤੇ ਉੱਤਮ ਦਰਖਤ ਕਿਹੜਾ? ਸਭ ਨੂੰ ਪਤਾ ਤੁਹਾਨੂੰ, ਚੰਦਨ। ਚੰਦਨ ਵਾਸ ਬਨਸਪਤ ਸਭ ਚੰਦਨ ਹੋਵੇ, ਭਾਈ ਗੁਰਦਾਸ ਜੀ, ਉਹ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ। ਛੇ ਤਰ੍ਹਾਂ ਦੇ ਚੰਦਨ ਹੁੰਦੇ ਨੇ, ਸਭ ਤੋਂ ਉੱਤਮ ਲੱਕੜੀ ਚੰਦਨ ਦੀ। ਤੇ ਹੁਣ ਸਵਾਲ ਤੁਹਾਤੇ ਦੇ ਮਰਦ ਕਰਦੇ ਨੇ, ਜੇ ਤੈਨੂੰ ਸਭ ਤੋਂ ਚੰਗੇ ਦਰਖਤ ਦਾ ਪਤਾ, ਸਭ ਤੋਂ ਮਾੜਾ ਦੱਸ ਕਿਹੜਾ? ਉਹ ਵੀ ਗੁਰੂ ਗ੍ਰੰਥ ਸਾਹਿਬ ਚ ਲਿਖੇ ਹੋਇਆ। ਇਹ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ, ਜਦ ਤੱਕ ਹਨੇਰੇ ਦਾ ਪਤਾ ਨਹੀਂ ਚਰਣੇ ਦਾ ਪਤਾ ਨਹੀਂ ਲੱਗਣਾ, ਜਦ ਤੱਕ ਝੂਠ ਦਾ ਪਤਾ ਨਹੀਂ ਸੱਚ ਦਾ ਪਤਾ ਨਹੀਂ ਲੱਗਣਾ, ਜਦ ਤੱਕ ਮਾੜੇ ਦਾ ਪਤਾ ਨਹੀਂ ਚੰਗੇ ਦਾ ਕੀ ਪਤਾ ਲੱਗੂ? ਸਭ ਤੋਂ ਚੰਗਾ ਚੰਦਨ, ਸਭ ਤੋਂ ਮਾੜਾ ਦਰਖਤ, ਉਹ ਵੀ ਇੱਥੇ ਲਿਖੇ ਹੈ। ਜੇ ਚੰਦਨ ਨੂੰ ਇੱਥੇ ਲਿਖੇ ਹੈ, ਮਾੜੇ ਨੂੰ ਵੀ ਲਿਖੇ ਹੈ। ਸਭ ਤੋਂ ਭ੍ਰਿਸ਼ਟ ਦਰਖਤ ਦੁਨੀਆਂ ਵਿਚ ਤਾੜੀ ਦਾ ਦਰਖਤ ਹੈ। ਤਾੜੀ ਸਭ ਤੋਂ ਭ੍ਰਿਸ਼ਟ, ਪਤਾ ਵੇਦ ਵਿਚ ਕੀ ਲਿਖਿਆ ਤਾੜੀ ਖਾਤਰ? ਚਾਰ ਗੱਲਾਂ ਵੇਦ ਕਹਿੰਦੇ, ਤਾੜੀ ਸ਼ਬਦ ਮੂੰਹ ਤੋਂ ਨਹੀਂ ਬੋਲਣਾ, ਕੋਈ ਬੋਲਦਾ ਕੰਨ ਬੰਦ ਕਰ ਲੋ, ਸੁਣਨਾ ਨਹੀਂ। ਤਾੜੀ ਦੀ ਲੱਕੜੀ ਪਈ ਹੈ, ਹੱਥ ਨਹੀਂ ਲਾਉਣਾ, ਤਾੜੀ ਦਾ ਦਰਖਤ ਸਾਹਮਣੇ ਆ ਗਿਆ, ਅੱਖਾਂ ਬੰਦ ਕਰ ਲੈ, ਦੇਖਣਾ ਨਹੀਂ ਹੈ। ਕਿਸੇ ਮਹਾਨ ਪੰਡਤ ਤੋਂ ਪੁੱਛਿਓ ਜਿਹਨੇ ਵੇਦ ਪੜ੍ਹੇ ਹੋਣ, ਇਹ ਚਾਰ ਕਾਨੂੰਨ ਤਾੜੀ ਦੇ ਦਰਖਤ ਖਾਤਰ। ਮੂੰਹ ਤੋਂ ਤਾੜੀ ਸ਼ਬਦ ਬੋਲਣਾ ਨਹੀਂ, ਮੈਂ ਸੁਣਾ ਦੇਣਾ ਗੁਰੂ ਗ੍ਰੰਥ ਸਾਹਿਬ ਚੋਂ ਹੋਣੀ ਤੁਹਾਨੂੰ। ਤਾੜੀ ਸ਼ਬਦ ਬੋਲਣਾ ਨਹੀਂ, ਤਾੜੀ ਸ਼ਬਦ ਕੰਨਾਂ ਨਾਲ ਸੁਣਨਾ ਨਹੀਂ, ਤਾੜੀ ਸ਼ਬਦ ਅੱਖਾਂ ਨਾਲ ਵੇਖਣਾ ਨਹੀਂ, ਤੇ ਤਾੜੀ ਦੇ ਦਰਖਤ ਨੂੰ ਛੂਹਣਾ ਨਹੀਂ। ਤੁਸੀਂ ਹੁਣ ਆਪ ਹਿਸਾਬ ਲਾ ਲਓ ਕਿੰਨਾ ਕੁ ਮਾੜਾ ਹੋਊ, ਜਿਹਨੂੰ ਅੱਖਾਂ ਨਾਲ ਦੇਖਣਾ ਨਹੀਂ, ਮੂੰਹ ਨਾਲ ਨਾਂ ਨਹੀਂ ਲੈਣਾ, ਕੰਨਾਂ ਨਾਲ ਸੁਣਨਾ ਨਹੀਂ ਨਾਂ, ਹੱਥ ਨਹੀਂ ਲਾਉਣਾ। ਦੇਖ ਲਓ, ਤੁਹਾਨੂੰ ਪਤਾ ਲੱਗ ਜਾਣਾ ਉਹ ਤਾਂ ਵੀ ਕਾਤੇ ਕਿੰਨਾ ਕੁ ਮਾੜਾ ਹੈ। ਕਈ ਸਮਝ ਗਏ ਹੋਣੇ ਆ ਵੀ ਕਾਤੇ ਮਾੜਾ ਕਿਹਾ ਉਹਨੂੰ, ਸਮਝ ਜਾਣਾ ਚਾਹੀਦਾ ਹੈ, ਕਿਉਂਕਿ ਉਹਦੀ ਪਾਰਟੀ ਦੇ ਵੀ ਖਾਸੇ ਹੋਣੇ ਹੈ। ਅੱਜ ਕਿਹਾ ਖੋਸਾ ਕਾਤੋਂ ਮਾੜਾ ਕਿਹਾ ਨਾ, ਇੱਕੋ ਔਗਣ ਹੈ, ਤਾੜੀ ਦੇ ਦਰਖਤ ਵਿੱਚੋਂ ਸ਼ਰਾਬ ਨਿਕਲਦੀ, ਇੱਕੋ ਪੈੜ ਮਾਰ ਗਿਆ, ਲੱਕੜੀ ਬਹੁਤ ਚੰਗੀ ਹੈ ਉਹਦੀ, ਬਹੁਤ ਤਾਕਤਵਰ ਲੱਕੜੀ ਹੁੰਦੀ ਹੈ, ਬਸ ਇੱਕ ਭੈੜ ਮਾਰ ਗਿਆ, ਸ਼ਰਾਬ ਨਿਕਲਦੀ। ਇੰਨਾ ਦੋਸ਼ੀ ਜਿਹੜਾ ਤੋਲੋ ਤਖੜੀ ਚ ਪਾ ਕੇ, ਇੰਨਾ ਦੋਸ਼ੀ, ਮੂੰਹ ਤੋਂ ਸ਼ਬਦ ਬੋਲਣਾ ਨਹੀਂ, ਕੰਨਾਂ ਨਾਲ ਸੁਣਨਾ ਨਹੀਂ, ਅੱਖਾਂ ਨਾਲ ਦੇਖਣਾ ਨਹੀਂ, ਹੱਥ ਨਾਲ ਛੂਹਣਾ ਨਹੀਂ, ਐਡਾ ਪਾਪੀ, ਐਡਾ ਦੋਸ਼ੀ। ਹੁਣ ਬਾਹਰ ਜਾਂਦੀ ਹੈ ਆਵਾਜ਼ ਸੁਣ ਲੈਣ ਛਕਣ ਵਾਲੇ, ਛਕਣ ਵਾਲੇ, ਜਿਹਦੇ ਵਿੱਚੋਂ ਸ਼ਰਾਬ ਨਿਕਲਦੀ ਹੈ ਉਹ ਇੰਨਾ ਮਾੜਾ ਹੈ, ਜਿਹਦੇ ਅੰਦਰ ਪੈਂਦੀ ਹੈ ਉਹ ਕਿਹਾ ਜਾ ਹੋਊਗਾ ਕੋ ਸਤਨਾਮ, ਉਹ ਚੋ ਤਾਂ ਨਿਕਲਦੀ ਹੈ। ਤੇ ਜਿਨ੍ਹਾਂ ਦੇ ਅੰਦਰ ਡਰਾਮ ਗਿਰਦੇ ਹੈ ਉਹਨਾਂ ਨੂੰ ਕੀ ਕਹੂਗੀ ਬਾਣੀ? ਫਿਰ ਸੁਣੋ, ਇਹ ਕਾਗਜ਼ ਤੋਂ ਆਪੇ ਪੱਟੀ ਕਲਮੇ ਆਪ, ਉੱਪਰ ਲੇਖ ਪੇ ਤੋਂ ਆਪੇ ਪੱਟੀ ਕਲਮੇ ਆਪ, ਉੱਪਰ ਲਿਖਣ ਹਾਰਾ ਆਪੇ ਲਿਖਣ ਹਾਰਾ ਹੋ, ਧੰਨ ਸੋ ਕਾਗਜ਼ ਕਲਮ ਧਨ, ਇਸੇ ਤੁਕ ਦਾ ਪ੍ਰਕਰਨ ਹੈ। ਐਡਾ ਮਾੜਾ ਦਰਖਤ, ਸੁਣੋ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿਚ, ਤਾਰ ਤਾਰ ਅਪਵਿੱਤਰ ਕਰ ਜਾਣੀ ਹੈ ਰੇ। ਤਾਰ ਤਾਰ ਕਹਿੰਦੇ ਨੇ ਸੰਸਕ੍ਰਿਤ ਵੀ ਤਰੂ ਦਰਖਤ, ਬਾਣੀ ਚ ਪੜੋ ਤਰੂ ਫਲ ਫੁੱਲ ਲਾਏ, ਤਰ ਨਾਮ ਹੈ ਦਰਖਤ ਦਾ ਲੱਕੜੀ ਦਾ। ਸਪਸ਼ਟੀਕਰਨ ਖਾਤਰ ਮੈਂ ਬੋਲ ਰਿਹਾ, ਕੋਈ ਜਾਤ ਪਾਤ ਇੱਥੇ ਹੈ ਨਹੀਂ, ਤਾਰ ਤੋਂ ਹੀ ਤਰਖਾਣ ਸ਼ਬਦ ਬਣਿਆ ਹੈ। ਅੱਜ ਕੇ ਆਖੋ ਸਤਨਾਮ, ਤਾਰ ਲੱਕੜੀ, ਲੱਕੜੀ ਦਾ ਕੰਮ ਕਰਨ ਵਾਲਾ, ਤਰੂ ਦਰਖਤ ਤਰ ਲੱਕੜੀ, ਤਰ ਤੋਂ ਹੀ ਤਰੋਵਰ, ਤਰੂ ਫਲ ਫੁੱਲ ਲਾਏ, ਸਵਈਏ ਪੜ ਲਿਓ ਪੱਠਾਂ ਦੇ, ਦਰਖਤ ਲੱਕੜੀ, ਤਾਰ ਲੱਕੜੀ, ਤਾਰ ਤਾੜੀ, ਰਾਰਾ ਤੇ ਡਾੜਾ ਸੰਬਚਕ ਨੇ, ਤਾਰ ਤਾਰ ਅਰਥ ਹੋ ਗਿਆ ਤਾੜੀ ਦਾ ਦਰਖਤ। ਅਪਵਿੱਤਰ ਕਰ, ਗੁਰੂ ਗ੍ਰੰਥ ਸਾਹਿਬ ਜੀ ਮੰਨ ਗਏ ਸਾਰੇ ਦਰਖਤਾਂ ਵਿੱਚੋਂ ਭੈੜਾ, ਸਭ ਤੋਂ ਗੁਰੂ ਗ੍ਰੰਥ ਸਾਹਿਬ ਵੇਦ ਵੀ ਮੰਨ ਰਹੇ, ਗੁਰੂ ਗ੍ਰੰਥ ਸਾਹਿਬ ਮੰਨ ਰਹੇ, ਸਾਰੇ ਦਰਖਤਾਂ ਤੋਂ ਅਪਵਿੱਤਰ। ਕਿੱਡੀ ਸੈਂਟੀਫਿਕ ਗੱਲ ਲਿਖੀ ਹੈ ਬਾਣੀ ਵਿੱਚ, ਜੈਸੇ ਕਾਗਰਾ ਕਰਤ ਵਿਚਾਰਨ, ਕਾਗਰ ਕਹਿੰਦੇ ਸੰਸਕ੍ਰਿਤ ਦੇ ਕਾਗਜ਼ ਨੂੰ, ਪੜ੍ਹੇ ਲਿਖੇ ਬੈਠੇ ਹੋ, ਸਾਡੇ ਦੇਸ਼ ਵਿਚ ਸਭ ਤੋਂ ਪਹਿਲਾ ਕਾਗਜ਼ ਤਾੜੀ ਦੇ ਦਰਖਤ ਤੋਂ ਬਣਿਆ, ਜਿੱਥੋਂ ਪੇਪਰ ਬਣਨਾ ਸ਼ੁਰੂ ਹੋਇਆ ਸਭ ਤੋਂ ਪਹਿਲਾ ਕਾਗਜ਼ ਤਾੜੀ ਦੇ ਦਰਖਤ ਦਾ ਬਣਿਆ। ਇੱਥੇ ਮੈਂ ਇੰਨੀਓ ਗੱਲ ਤੁਹਾਡੇ ਸਾਹਮਣੇ ਕਹਿ ਰਹੇ, ਆਪੇ ਪੱਟੀ ਕਲਮ ਆਪ, ਕਾਗਜ਼ ਵੀ ਆਪ, ਧਨ ਸੋ ਕਾਗਜ਼, ਸਮਝੋ ਧਨ ਉਹ ਕਾਗਜ਼, ਕਿਹੜੇ ਕਾਗਜ਼ ਨੂੰ ਧਨ ਕਿਹਾ। ਤਾੜੀ ਦਾ ਦਰਖਤ ਸਭ ਤੋਂ ਮਾੜਾ, ਜੈਸੇ ਕਾਗਰਾ ਉਹ ਤੋਂ ਬਣ ਗਿਆ ਕਾਗਜ਼। ਯਾਦ ਰੱਖਿਓ ਹਿਸਟੋਰੀਕਲ ਪੁਆਇੰਟ, ਕਰਤਾਰਪੁਰ ਸਾਹਿਬ ਵਾਲੀ ਬੀੜ ਦੇ 972 ਸਫ਼ੇ ਨੇ, ਇਹਦੇ 1430 ਨੇ, 972 ਸਫ਼ੇ ਨੇ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ, ਜਿਹੜੀ ਪੰਜਵੇਂ ਪਾਤਸ਼ਾਹ ਨੇ ਲਿਖਾਈ। ਸਾਰਿਆਂ ਤੋਂ ਮਾੜਾ ਭੈੜਾ ਦਰਖਤ ਤਾੜੀ ਦਾ, ਉਹ ਤੋਂ ਬਣਿਆ ਕਾਗਜ਼ ਕਰਤਾਰਪੁਰ ਸਾਹਿਬ ਵਾਲੀ, ਸਾਰੀ ਬੀੜ ਤਾੜੀ ਦੇ ਕਾਗਜ਼ ਦੀ ਹੈ। ਅੱਜ ਕੇ ਆਖੋ ਸਤਨਾਮ, ਉਦੋਂ ਹੋਰ ਕਾਗਜ਼ ਹੈ ਹੀ ਨਹੀਂ ਸੀ, ਉਹ ਸਾਰਾ ਕਾਗਜ਼ ਤਾੜੀ ਤੋਂ ਬਣਿਆ ਹੋਇਆ। ਪਰ ਇੱਥੇ ਧੰਨ ਕਿਉਂ ਕਹਿਤਾ, ਕਾਗਜ਼ ਨੂੰ ਕਿਉਂ ਕਹਿਤਾ, ਤਾੜੀ ਦੇ ਦਰਖਤ ਤੋਂ ਬਣਿਆ ਕਾਗਜ਼, ਜੈਸੇ ਕਾਗਰਾ ਕਰਤ ਵਿਚਾਰੇ, ਭਗਤ ਭਗਵਤ ਲੇਖੀਏ ਤੈ ਉਪਰੇ, ਐਸੇ ਭ੍ਰਿਸ਼ਟ ਦਰਖਤ ਤੋਂ ਬਣੇ ਹੋਏ ਕਾਗਜ਼ ਉੱਤੇ ਗੁਰੂ ਅਰਜਨ ਨੇ ਵਾਹਿਗੁਰੂ ਦਾ ਨਾਮ ਲਿਖ ਦਿੱਤਾ, ਪਰਮੇਸ਼ਰ ਲਿਖ ਦਿੱਤਾ। ਇੰਨਾ ਭੈੜਾ ਦਰਖਤ, ਸੁਣਨਾ ਨੀ, ਦੇਖਣਾ ਨੀ, ਟੱਚ ਨੀ ਕਰਨਾ, ਬੋਲਣਾ ਨੀ, ਅੱਜ ਕੀ ਹੋ ਰਿਹਾ ਉਸ ਦਰਖਤ ਨਾਲ, ਜਰਾ ਤੁਸੀਂ ਆਪ ਜਜਮੈਂਟ ਕਰਿਓ। ਧੰਨ ਸੋ ਕਾਗਜ਼ ਕਿੱਥੇ ਪਦਵੀ ਦੇ ਦਿੱਤੀ, ਮਹਾਰਾਜ ਕਹਿੰਦੇ ਐਡੇ ਭ੍ਰਿਸ਼ਟ ਦਰਖਤ ਤੋਂ ਬਣਿਆ ਕਾਗਜ਼, ਉਹਦੇ ਉੱਤੇ ਲਿਖਤਾ ਭਗਵਾਨ ਦਾ ਨਾਂ, ਅੱਜ ਉਸ ਕਾਗਜ਼ ਨੂੰ ਮੱਥੇ ਟੇਕ ਕੇ ਭੋਗ ਲਵਾਏ ਜਾ ਰਹੇ ਨੇ। ਅੱਜ ਕੇ ਆਖੋ ਸਤਨਾਮ, ਅਸੂਜ ਕਾਗਜ਼ ਦੇ ਦਰਸ਼ਨ ਦੇਖਣ ਦੁਨੀਆਂ ਤੋਂ ਲੋਕ ਆਉਂਦੇ ਨੇ, ਕਰਤਾਰਪੁਰ ਸਾਹਿਬ ਵਾਲੀ ਬੀੜ ਸਾਰੀ ਤਾੜੀ ਦੇ ਦਰਖਤ ਦੀ ਬੀੜ, ਤਾੜੀ ਦੇ ਦਰਖਤ ਤੋਂ ਕਾਗਜ਼ ਬਣਿਆ, ਜਿਹੜਾ ਇੰਨਾ ਭ੍ਰਿਸ਼ਟ ਪੂਜੀਏ ਕਰਤ ਨਮਸਕਾਰ, ਅੱਜ ਮੱਛੇ ਟੇਕ ਟੇਕ ਕੇ ਲੋਕ ਉਹਦੀ ਪੂਜਾ ਕਰ ਰਹੇ ਨੇ। ਧੰਨ ਸੋ ਕਾਗਜ਼, ਉਹ ਕਾਗਜ਼ ਧੰਨ ਹੋ ਗਿਆ। ਅੱਜ ਕੇ ਆਖੋ ਸਤਨਾਮ, ਚਲੋ ਕੋਈ ਚੌਲ ਪਰਖਣ ਵਾਲਾ ਬਾਹਰੇ ਬੈਠਾ ਹੁੰਦਾ ਹੈ ਤਾਂ ਤੁਸੀਂ ਕਦਰਦਾਨ, ਧੰਨ ਸੋ ਕਾਗਜ਼ ਕਬੀਰ ਕਾਗਜ਼ ਕੀ ਓਬਰੀ, ਮਸਕੇ ਕਰਮ ਕਪਾਟ ਬਾਹਣ ਬੋਰੀ ਪ੍ਰਿਥਮੀ। ਆ ਜਿਹੜੀ 6.5 ਫੁੱਟ ਦੀ ਚੱਕੀ ਫਿਰਦਾ ਨਾ ਲਟੈਣ ਦੇਹੀ, ਇਹ ਕਾਗਜ਼ ਹੈ। ਅੱਜ ਕੇ ਆਖੋ ਸਤਨਾਮ, ਇਹ ਏਦਾਂ ਗਣਨ ਵਾਲੀ ਹੈ ਜਿਉਂ ਕਾਗਜ਼ ਬੂੰਦਾਰ, ਕਾਗਜ਼ ਉੱਤੇ ਮਾੜੀ ਜੀ ਬੂੰਦ ਪੈ ਗਈ ਤੇ ਗਲ ਗਿਆ, ਇੱਥੇ ਵੀ ਥੋੜੀ ਜਿਹੀ ਉਹ ਸੱਟ ਵੱਜਣੀ ਹੈ, क्या परवासा इस भांडे का इतना कला गेठन इन्ना कच्चा कागज ए दरखत का पत्ता टूट के गिरू आवाज आऊगी माचिस तीली तोड़ो आवाज आऊगी उंगली मटकाओ चार बंदिया नू आवाज सुनूंगी जिदन आ छे फुट दी लटैन टूटनी है कोल खड़िया नू भी नहीं सुननी अज के आखो सत सुन दी आवाज किसे नू पता ही नहीं लगना ये कागज है बेअर्थ ये उत्ते वाहिगुरु का नाम गुरबाणी लिख लो ये भी पूजन जोगी हो जूगी अज के आखो सत पूज रहे ने जिन्हां ने देही रूपी कागज ते वाहिगुरु का नाम लिख लिया आपे पट्टी कलम आप मर्यादा बनाई अकाल पुरख ने संविधान कंस्टीट्यूशन की धर्म तिश्वित धरती था पर रखी धर्म सार वो किन किमें बनाई कागज भी आप कलम भी आप वो संविधान किसे वकीलों तो नहीं लिखाया धर्म का तुसी दस दौ कल नू मैनू जिहड़ियां पंज रहतां गुरु गोबिंद सिंह ने खालसे नू दित्तियां है किसे वकील तो पुछियां सी कुछ सियाने कठे किते सी भी दस गंगा कड़ा केड़ा रखने केस रखने कि नहीं नहीं बस आपे लिखनहारा वो आप वाहिगुरु ते तुहाडे शरीर दे जेड़े संविधान ने धर्म मर्यादा किने लिखी आ देख लो तुसी तां समुद्र दे कोले रहने हो मच्छी दी मर्यादा किने लिखी है भी पानी च रहेंगी जी निकलेंगी मरेंगी किने लिखी है मर्यादा कौन सी कानूनदान जी ने मर्यादा लिखी है लिख दत्ता पहले ही ओनू तेरा जीवन ही पानी तू पानी विचे जीवेंगी सानू लिख दिता तेरा जीवन ही हवा है हवा नाले जीवेगा अज के आखो सत सांस बिना जीव दे हो रही कत शोभा पावे नहीं शोभा पानी जिदन बिच सुहास नहीं होने कापी भी पई हो कार भी खड़ी होनी है बिलंडे च इंतकाल भी होगा तेरे नाओ एक सुहास निकल गए गया आया सास बिना जीवंदे हो रही कत शोभा पावे आपे पट्टी कलम आ संविधान बना दता साडा अखां तू वेखना है तू बोलेंगी नहीं कान तू सुनने है बोलेगा नहीं देखेगा नहीं देखो कैसा संविधान है किने बनाया कंस्टीट्यूशन थम खलोआ धर्म जिदे आसरे खड़ाया बिन थम्मा गगन रहाए गुरसिख प्यारे ओ लिखण वाला भी आप कागज भी आप ते कलम भी वाहिगुरु आप जिदन सृष्टि नू चलाउण दी मर्यादा धर्म स्थापित कीता
सब उम्मत आवन जावनी आपे ही नवा नरोआ
कैसे बचन अलंकार देखो कैसे अपुष्टाकार अलंकार उल्ट गतागत अलंकार एक पासे सच दा जिक्र एक पासे झूठ दा इको तोक विच ए सृष्टि साज दती आपी ने अब साजे उन आपी ने रचे उन पंचैन आपे हुआ ते उन्हें आपे साजी सृष्टि आपे विच थम धर्म गुरु रूप संविधान रूप आपे संविधान लिखिया फिर गल की करती जो कुछ बनाया है ना उन्हें साजे है ये बिनसन हार है चले आ जावे फिर पढ़े जी तो
सब उम्मत आवन जावनी
उम्मत जो बनाई है उन्हें सृष्टि कीड़ी ते लेके हाथी तक जलां विच थलां विच आकाश विच जो भी बनाया आवन जावनी सब आउण जाण दा खेल है कोई आ गया कोई चले गया कोई दो दिन इत्थे रहिंदा है ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਜੋ ਉਹਨੇ ਬਣਾਏ ਵਿਣਸ ਜਾਏਗਾ ਸਭ ਉਮਤ ਆਵਣ ਜਾਵਣੀ ਸਾਰੇ ਜੀਵ ਆਉਣ ਜਾਣ ਵਿਚ ਨੇ ਪਰ ਜਿਹੜਾ ਬਣਾਉਣ ਵਾਲਾ ਨੀਤੀ ਨਵਾਂ ਨਰੋਆ ਅੱਜ ਕੇ ਆਖੋ ਸਤਨਾਮ ਨਰੋਆ ਕਹੀਏ ਨਿਰੋਗ ਰੋਗ ਤੋਂ ਰਹਿਤ ਨਾਮ ਦੇ ਅਰਥ ਪੜੇ ਕਦੇ ਸੰਸਕ੍ਰਿਤ ਵਿਚ ਸਤ ਨਾਮ ਨਾਮ ਮੀਨਸ ਨਾਉਨ ਨੇਮ ਇਹਦਾ ਆਖਰੀ ਅਰਥ ਨੇ ਮੰਮੇ ਨੂੰ ਸਿਆਰੀ ਹੈ ਨਾ ਨੰਨਾ ਜੁਦੈ ਨਾ ਕੰਨੇ ਆੜਾ ਆੜਾ ਲਾ ਲੋ ਮੰਮੇ ਨੂੰ ਲਾ ਲੋ ਸਿਆਰੀ ਨੰਨੇ ਨੂੰ ਕਰ ਦੋ ਜੁਦਾ ਨਾ ਅਮੀ ਅਮੀ ਕਹਿੰਦੇ ਸੰਸਕ੍ਰਿਤ ਵਿਚ ਰੋਗ ਨੂੰ ਡਿਸੀਜ਼ ਨੂੰ ਬਿਮਾਰੀ ਨੂੰ ਉਹ ਵਾਹਿਗੁਰੂ ਨੂੰ ਕੋਈ ਰੋਗ ਨਹੀਂ ਹੈ ਆਪੇ ਹੀ ਨਵਾਂ ਤੇ ਮੰਨੋਗੇ ਤੁਸੀਂ ਜੇ 80 ਸਾਲ ਦੇ ਬਿਰਧ ਨੂੰ ਵੀ ਕੋਈ ਰੋਗ ਨਹੀਂ ਲੱਗੇ ਨਾ ਉਹ ਵੀ ਨਵਾਂ ਨਰਵਾਈ ਦਿਖੂਗਾ ਅੱਜ ਕੇ ਆਖੋ ਸਤਨਾਮ ਰੋਗ ਜਵਾਨ ਨੂੰ ਲੱਗ ਗਿਆ ਉਹ ਬੁੱਢਿਆਂ ਤੋਂ ਵੀ ਗਾਹਾਂ ਚਲੇ ਜਾਊਗਾ ਵਾਹਿਗੁਰੂ ਨਾ ਅਮੀ ਜਿਵੇਂ ਮੰਗਰ ਦਾ ਮਹੀਨਾ ਹੈ ਸਮਾਂ ਨਹੀਂ ਹੁੰਦਾ ਉੱਥੇ ਜਾਣ ਦਾ ਉੱਪਰ ਟਿੱਪੀ ਕਿਉਂ ਲਾਈ ਹੈ ਮਹਾਰਾਜ ਨੇ ਮੱਗਰ ਨੂੰ ਤਾਂ ਅਧਿਕ ਚਾਹੀਦੀ ਹੈ ਅਧਿਕ ਪੁੱਠੀ ਕਰਤੀ ਮੰਗਰ ਟਿੱਪੀ ਲਾ ਦਿੱਤੀ ਤੁਸੀਂ ਮੱਗਰ ਲਿਖਣਾ ਹੈ ਤੇ ਮੰਮੇ ਦੇ ਉੱਪਰ ਅਧਿਕ ਲੱਗੂਗੀ ਨਾ ਘੱਗਰ ਮਹਾਰਾਜ ਨੇ ਟਿੱਪੀ ਲਾ ਦਿੱਤੀ ਕਿਉਂ ਲਾਈ ਮੰਗ ਉਹ ਨੰਨੇ ਦੀ ਆਵਾਜ਼ ਬਿੰਦੀ ਟਿੱਪੀ ਦੀ ਆਵਾਜ਼ ਨੰਨੇ ਦੀ ਆਵਾਜ਼ ਹੈ ਕੀ ਅਰਥ ਕਰੋਗੇ ਮਨ ਜਮਾ ਘਰ ਉਹ ਕਹੀਏ ਮਗਰ ਅੱਜ ਕੇ ਆਖੋ ਸਤਨਾਮ ਉਹ ਟਿੱਪੀ ਨੇ ਨੰਨਾ ਹਮੇਸ਼ਾ ਟਿੱਪੀ ਨੰਨੇ ਦਾ ਕੰਮ ਕਰਦੀ ਹੈ ਮਨ ਘਰ ਮਾਹੇ ਸੋਹੰਦੀਆਂ ਮਨ ਰੂਪੀ ਘਰ ਵਿਚ ਪਤੀ ਪਰਮਾਤਮਾ ਬੈਠਾ ਹੈ ਉਹ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਮਿਲ ਗਿਆ ਉਹ ਸੋਭਦੀਆਂ ਨੇ ਅੱਜ ਕੇ ਆਖੋ ਸਤਨਾਮ ਮਨ ਘਰ ਮੰਗਰ ਨਹੀਂ ਤਾਂ ਮਗਰ ਲਿਖ ਕੇ ਗਾਹਾਂ ਲੰਘ ਜਾਂਦੇ ਮਹਾਰਾਜ ਇੱਥੇ ਗੁਰਸਿੱਖ ਪਿਆਰਿਓ ਮਹਾਰਾਜ ਦੀ ਬਾਣੀ ਜਿੰਨੀ ਵੀ ਆਉਣ ਜਾਣ ਵਿਚ ਜੋ ਕੁਝ ਬਣਾਇਆ ਉਹਨੇ ਸਭ ਉਮਤ ਆਵਣ ਜਾਵਣੀ ਆਉਣਾ ਜਾਣਾ ਕੋਈ ਆ ਗਿਆ ਕੋਈ ਚਲਿਆ ਗਿਆ ਕੋਈ ਬਣ ਗਿਆ ਕੋਈ ਮਿਟ ਗਿਆ ਕੋਈ ਚਾਰ ਦਿਨ ਰਹਿ ਰਿਹਾ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾ ਆਵਣ ਜਾਣੀ ਖੇਲ ਬਣਾਇਆ ਇਸ ਤੁਕ ਨੂੰ ਤੁਹਾਡਾ ਮਾਪਣਾ ਹੈ ਤੁਸੀਂ ਕਿਵੇਂ ਮੇਲ ਇਹ ਦੁਨੀਆਂ ਆਉਣ ਜਾਣ ਵਾਲੀ ਹੈ ਜੋ ਉਹਨੇ ਬਣਾਇਆ ਪਰ ਆਪ ਸਦਾ ਹੀ ਨਵਾਂ ਨਰੋ ਸਦਾ ਕਾਇਮ ਸਦਾ ਥਿਰ ਇਹਨੂੰ ਸਮਝਣ ਵਾਸਤੇ ਹੁਣ ਬੇਨਤੀ ਸੁਣੋ ਆਵਣ ਜਾਣ ਇੱਕ ਖੇਲ ਬਣਾਇਆ ਇਹ ਸ੍ਰਿਸ਼ਟੀ ਵਿਚ ਜੀਵਾਂ ਦਾ ਆਉਣਾ ਜਾਣਾ ਉਹਦੀ ਖੇਲ ਹੈ ਕਿਸੇ ਦੇ ਆਉਣ ਤੋਂ ਰੱਬ ਖੁਸ਼ ਨਹੀਂ ਹੁੰਦਾ ਕਿਸੇ ਦੇ ਜਾਣ ਤੋਂ ਰੱਬ ਰੋਂਦਾ ਨਹੀਂ ਆਪਾਂ ਬੱਚੇ ਦੇ ਜਨਮ ਤੇ ਖੁਸ਼ ਹੋਵਾਂਗੇ ਉਹ ਬੱਚੇ ਦੇ ਚੜਾਈ ਕਰ ਜਾਵੇ ਦੁਖੀ ਹੋਵਾਂਗੇ ਉਹ ਨਹੀਂ ਹੁੰਦਾ ਕਿਉਂਕਿ ਖੇਲ ਹੈ ਤੁਹਾਡੇ ਨਿੱਕੇ ਨਿੱਕੇ ਬੱਚੇ ਪਿੰਡਾਂ ਚ ਖੇਲਦੇ ਹੁੰਦੇ ਸੀ ਇੱਥੇ ਤਾਂ ਧਰਤੀ ਹੈ ਨਹੀਂ ਨਾ ਗਰਾਊਂਡ ਹੈ ਟੋਬਿਆਂ ਦੇ ਕੰਢੇ ਤੇ ਮੇਰੇ ਖਿਆਲ ਆਪਾਂ ਨੇ ਵੀ ਕੀਤੇ ਹੋਣੇ ਮੈਂ ਵੀ ਕੀਤਾ ਕੰਮ ਇਹ ਖੇਲਦੇ ਖੇਲਦੇ ਬੱਚੇ ਟੋਬੇ ਤੋਂ ਗਾਰਾ ਪੱਟ ਲਿਆ ਆਲੇ ਦੁਆਲੇ ਖੜੇ ਹੁੰਦੇ ਸੀ ਛੋਟੇ ਛੋਟੇ ਅੱਕ ਉੱਕ ਉਹਨਾਂ ਦੀਆਂ ਟਾਹਣੀਆਂ ਤੋੜ ਲਈਆਂ ਤੇ ਮਕਾਨ ਬਣਾਇਆ ਬੱਚਿਆਂ ਨੇ ਟੋਬੇ ਦੇ ਕੰਢੇ ਤੇ ਗਾਰੇ ਦਾ ਮਿੱਟੀ ਦਾ ਤਾਕੀ ਵੀ ਰੱਖੀ ਦਰਵਾਜ਼ਾ ਵੀ ਰੱਖਿਆ ਉੱਪਰ ਕਾਨੇ ਪਾ ਕੇ ਛੱਤ ਵੀ ਪਾਤੀ ਉਹਨੂੰ ਪਾਣੀ ਦੇ ਨਾਲ ਲੇਪਣ ਪੋਚਣ ਵੀ ਕਰਤਾ ਛਾਲਾਂ ਮਾਰਦਿਆਂ ਨੇ ਘਰ ਬਣਾਇਆ ਪਰ ਜਦ ਘਰ ਜਾਣ ਦਾ ਟਾਈਮ ਹੋਇਆ ਲੱਤ ਮਾਰ ਕੇ ਤੋੜਤਾ ਹੱਸਦੇ ਨੇ ਅੱਜ ਕੇ ਆਖੋ ਸਤਨਾਮ ਹੱਸਦੇ ਹੱਸਦੇ ਹੀ ਭੰਨ ਕੇ ਨੱਠ ਗਏ ਇਹੀ ਵਾਹਿਗੁਰੂ ਦਾ ਉਹ ਬਣਾਉਣ ਲੱਗਿਆ ਵੀ ਹੱਸਦਾ ਹੀ ਹੈ ਇਹਨੂੰ ਭੰਨਣ ਲੱਗਿਆ ਵੀ ਹੱਸਦਾ ਹੀ ਹੈ ਕਿਉਂਕਿ ਖੇਲ ਹੈ ਉਹ ਬੱਚੇ ਦੀ ਖੇਲ ਸੀ ਬਣਾਇਆ ਤਾਂ ਵੀ ਭੰਗੜਾ ਹੀ ਪੈਂਦਾ ਸੀ, ਚਾਰ ਪੰਜ ਨੇ ਲੱਤਾਂ ਕੱਠੀਆਂ ਹੀ ਮਾਰ ਕੇ ਤੋੜ ਕੇ ਉਹ ਮਾਰਿਆ ਤੇ ਫਸਦੇ ਹੀ ਘਰ ਨੂੰ ਚਲੇ ਗਏ। ਆਵਣ ਜਾਣ ਇੱਕ ਖੇਲ ਬਣਾਇਆ, ਸਭ ਉਮਤ ਆਵਣ ਜਾਵਣੀ, ਪਰ ਆਪ ਨਵਾਂ ਨਰੋਆ, ਇਹਨੂੰ ਹੁਣ ਸਮਝ ਲਓ। ਖੇਡ ਚਾਹੇ ਫੁੱਟਬਾਲ ਹੈ, ਵਾਲੀਬਾਲ ਹੈ, ਕਬੱਡੀ ਹੈ, ਹਾਕੀ ਹੈ, ਕ੍ਰਿਕਟ ਹੈ, ਬਾਕਸਿੰਗ ਹੈ, ਇਹਨਾਂ ਦਾ ਨਾਮ ਖੇਲ ਹੈ ਨਾ। ਜਿਹੜਾ ਸੋਚ ਲਓ, ਕਬੱਡੀ ਖੇਲ ਦਾ ਨਾਮ ਹੈ, ਵਾਲੀਬਾਲ ਖੇਡ ਦਾ ਨਾਮ ਹੈ, ਫੁੱਟਬਾਲ ਖੇਡ ਦਾ ਨਾਮ ਹੈ। ਤੁਹਾਡੇ ਇੰਗਲੈਂਡ ਵਾਲੇ ਫੁੱਟਬਾਲ ਨੂੰ ਬਹੁਤ ਪਸੰਦ ਕਰਦੇ ਨੇ। ਕ੍ਰਿਕਟ ਖੇਡ ਦਾ ਨਾਮ ਹੈ, ਤੁਹਾਡੇ ਹੁੰਦੇ ਨੇ ਇੱਥੇ ਮੈਚ, ਸਮਝਿਓ ਜਰਾ ਬਹੁਤ ਬਰੀਕ। ਇਹ ਖੇਡਾਂ ਨੇ, ਕ੍ਰਿਕਟ, ਕਬੱਡੀ, ਵਾਲੀਬਾਲ, ਬਾਸਕਟਬਾਲ, ਸਭ ਖੇਡਾਂ ਨੇ। ਤੇ ਜਦੋਂ ਤੁਹਾਡੇ ਇੱਥੇ ਟੂਰਨਾਮੈਂਟ ਹੋਊਗਾ, ਤੁਸੀਂ ਵਾਲੀਬਾਲ ਦੀ ਖੇਡ ਚੀਨ ਤੋਂ ਆਉਂਦੀ ਦੇਖੀਏ, ਜਾਂ ਕਬੱਡੀ ਦੀ ਖੇਡ ਆ ਰਹੀ ਹੈ, ਫੁੱਟਬਾਲ ਦੀ ਖੇਡ ਇੰਗਲੈਂਡ ਤੋਂ ਇੰਡੀਆ ਨੂੰ ਜਾਂਦੀ ਦੇਖੀਏ ਕਦੇ? ਸੁਣਿਓ ਜਰਾ, ਧਿਆਨ ਦਿਓ ਮਾੜਾ ਜਿਹਾ। ਜਿਹੜੀ ਬਾਸਕਟਬਾਲ ਹੈ, ਇਹ ਕੈਨੇਡਾ ਤੋਂ ਇੰਗਲੈਂਡ ਨੂੰ ਆਉਂਦੀ ਦੇਖੀਏ ਕਿਤੇ ਬੱਸ ਜਹਾਜ਼ ਵਿੱਚ? ਕ੍ਰਿਕਟ ਜਰਮਨ ਤੋਂ ਇੱਥੋਂ ਨੂੰ ਆਉਂਦੀ ਦੇਖੀਏ? ਖੇਡ ਕਦੇ ਨਹੀਂ ਆਉਂਦੀ ਹੁੰਦੀ, ਖੇਡ ਸਭ ਜਗ੍ਹਾ, ਖੇਡਣ ਵਾਲੇ ਆਉਂਦੇ ਹੁੰਦੇ ਅੱਜ ਕੇ ਆਖੋ ਸਭ, ਖੇਡਣ ਵਾਲੇ ਆਉਣਗੇ, ਖੇਡ ਨਹੀਂ ਆਉਣੀ, ਖੇਡ ਗਰਾਊਂਡ ਵਿੱਚ ਪਹਿਲਾਂ ਹੀ ਹੈ, ਖੇਡ ਇੱਥੇ ਹੈ। ਆਪਾਂ ਖੇਡਣ ਵਾਲੇ ਆਉਂਦੇ ਹਾਂ, ਵਾਹਿਗੁਰੂ, ਖੇਡ ਇੱਥੇ ਹੈ, ਅੱਜ ਕੇ ਆਖੋ ਸਤਿਨਾਮ। ਸਭ ਉਮਤ ਜਾ ਪਲੇਅਰ ਆਉਣਗੇ ਤੁਹਾਡੇ ਇੰਗਲੈਂਡ ਵਿੱਚ, ਇੰਡੀਆ, ਜਰਮਨ ਤੋਂ, ਖੇਡ ਕੇ ਤੁਰ ਜਾਣਗੇ। ਆਪਾਂ ਵੀ ਆ ਜੀਵਨ ਦੀ ਖੇਡ, ਇਹ ਤਾਂ ਇੱਥੇ ਹੈ। ਆਪਾਂ ਨਹੀਂ ਸੀ ਇੱਥੇ ਸੀ ਬਾਪੂ ਕੋਲ, ਬਾਪੂ ਨਹੀਂ ਸੀ ਬਾਬੇ ਕੋਲ, ਵੀ ਇਹ ਖੇਲ ਸੀ। ਆਪਾਂ ਨਹੀਂ ਹੋਵਾਂਗੇ, ਪੋਤਿਆਂ ਕੋਲ ਵੀ ਹੋਵੇਗੀ। ਖੇਡ ਨਾ ਕਦੇ ਆਵੇ ਨਾ ਜਾਵੇ, ਖੇਡਣ ਵਾਲੇ ਆਉਂਦੇ ਵੀ ਹੈ ਤੇ ਜਾਂਦੇ ਵੀ ਹੈ। ਆਪਾਂ ਖਿਡਾਰੀ ਹੈ, ਸਭ ਉਮਤ ਆਵਣ ਜਾਵਣੀ, ਇਹ ਖਿਡਾਰੀ ਆਉਣਗੇ ਚਲੇ ਗਏ। ਕੋਈ ਕਿਤੋਂ ਟੀਮ ਆਈ, ਇਹਨੂੰ ਇਹ ਕਿਹਾ ਨਾ ਬਾਣੀ ਦੇ ਵਿੱਚ ਮਹਾਰਾਜ ਨੇ, ਜਦੋਂ ਆਏ ਖਿਡਾਰੀ ਇਕੱਠੇ ਆਏ, ਪਰ ਜਦੋਂ ਗਏ ਸਭ ਚੱਲੇ ਵਾਟ ਵਟਾਇਆ। ਇਕੱਠੇ ਆਏ ਗਰਾਊਂਡ ਵਿੱਚ, ਮੈਚ ਹੋ ਲਿਆ, ਕੋਈ ਕਿਧਰੇ ਨੂੰ ਤੁਰ ਗਿਆ, ਕੋਈ ਕਿਧਰੇ ਨੂੰ ਤੁਰ ਗਿਆ, ਅੱਜ ਕਿਹਾ ਖੋ ਸਕ ਛਿੰਝ ਦਾ ਅਖਾੜਾ। ਭਲਵਾਨ ਆਉਂਦੇ ਇਕੱਠੇ ਹੁੰਦੇ ਆ ਟੋਲਾ ਬੰਨ ਕੇ, ਕੁਸ਼ਤੀਆਂ ਲੜ ਕੇ ਆਪਣੇ ਘਰ ਘਰ ਨੂੰ ਇਕੱਲੇ ਚਲੇ ਜਾਂਦੇ ਨੇ। ਆਹੀ ਹੈ ਗੁਰ ਆ, ਚਾਰ ਦਿਨ ਅਖਾੜੇ ਵਿੱਚ ਪੁੱਤ ਧੀਆਂ ਇਕੱਠੇ ਹੋ ਜਾਂਦੇ, ਆਪਾਂ ਭਾਣ ਪਾਈ, ਇਕੱਲਿਆਂ ਇਕੱਲਿਆਂ ਨੇ ਖੇਡ ਤੋਂ ਖੇਡ ਕੇ ਤੁਰ ਜਾਣਾ ਹੈ। ਅੱਜ ਕੇ ਆਖੋ ਸਤਿਨਾਮ, ਕਿਸੇ ਨੇ ਨਾਲ ਨਹੀਂ ਜਾਣਾ। ਹਾਂ, ਜਨਮ ਸਮੇਂ ਵੱਡਾ ਭਾਈ ਕੋਲ ਸੀ, ਨਾਲ ਸੀ, ਮਾਂ ਨਾਲ ਸੀ। ਜਨਮ ਸਮੇਂ ਬਾਪੂ ਵੀ ਉੱਥੇ ਸੀ, ਭੈਣ ਵੀ ਉੱਥੇ ਸੀ, ਭਤੀਜੇ ਵੀ ਆਉਣਗੇ, ਸ਼ਾਇਦ ਨਾਨਾ ਵੀ ਆਇਆ ਵਾ ਹੋਵੇ। ਪਰ ਜਦੋਂ ਜਾਣਾ ਹੈ, ਇਕੱਲਾ ਹੀ ਜਾਊਗਾ। ਅੱਜ ਕਹੇ ਆਖੋ ਸਭ ਉਮਤ ਆਵਣ ਜਾਵਣੀ, ਇਹ ਸਭ ਆਉਣ ਜਾਣ ਨੂੰ ਬਣਾ ਦਿੱਤਾ। ਉਹ ਆਉਣ ਜਾਣ ਦਾ ਸੰਵਿਧਾਨ, ਥੋੜੀ ਜਿਹੀ ਫੇਰ ਬਰੀਕ ਗੱਲ ਆ ਗਈ, ਇੱਥੇ ਆਉਣ ਦਾ ਵੀ ਸੰਵਿਧਾਨ ਹੈ। ਸੁਣਨੇ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਸੰਵਿਧਾਨ, ਕੰਸਟੀਟਿਊਸ਼ਨ, ਮਰਜ਼ਾਦਾ ਬਣਾ ਦਿੱਤੀ, ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ ਹੋਏਗਾ, ਮਰਜ਼ਾਦਾ। ਇਹ ਗਲਤ ਫਾਰਮੂਲੇ ਕਰ ਰਹੇ ਹੋ, ਕਿਸੇ ਦੇ ਆਰਟੀਫਿਸ਼ਲ, ਫਿਰ ਵੀ ਮਾਂ ਬਾਪ ਦੀ ਉਹ ਚੀਜ਼ ਵਰਤੀ ਜਾਂਦੀ ਹੈ, ਚੀਜ਼ ਉਸੇ ਦੀ ਵਰਤੋਂ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਇਹ ਕਿਹਨੇ ਸੰਵਿਧਾਨ ਬਣਾਇਆ? ਵਾਹਿਗੁਰੂ ਨੇ, ਇੱਕ ਬੰਦਿਆਂ ਨੇ ਬਣਾਇਆ। ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਤਰਲ ਵਸਤੂ ਬਿਨਾਂ ਕੱਪੜਾ ਕਿਵੇਂ ਧੋ ਲਓਗੇ? ਅੱਜ ਕੇ ਆਖੋ ਸਤਿਗੁਰ, ਕਿਹਨੇ ਸੰਵਿਧਾਨ ਬਣਾਇਆ? ਕੋਸ਼ੇ ਨੇ ਜਿਹਨੇ ਸ੍ਰਿਸ਼ਟੀ ਬਣਾਈ, ਉਹਨੇ ਸੰਵਿਧਾਨ ਬਣਾ ਦਿੱਤੇ, ਕਿਵੇਂ ਚੱਲੂਗੀ ਗੱਲ? ਬਣਾਏ ਕਦ ਨੇ? ਜਪਜੀ ਸਾਹਿਬ ਕਦੋਂ ਦੇ ਬਣਾਏ? ਨਾਨਕ ਲਿਖਿਆ ਨਾਲ ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ ਉਦਣ ਦਾ ਨਾਲ ਹੀ ਲਿਖਤਾ ਆਹ ਕੰਮ ਏਦਾਂ ਹੋਊਗਾ। ਅੱਜ ਕੇ ਆਖੋ ਸਤਿਨਾਮ, ਇੱਥੇ ਤਾਂ ਆਏ ਸਾਲ ਸਰਕਾਰਾਂ ਸੰਵਿਧਾਨ ਬਦਲਦੀਆਂ ਨੇ, 2/3 ਮੈਜੋਰਿਟੀ ਕਿਸੇ ਨੂੰ ਮਿਲ ਜਾਵੇ ਪਾਰਲੀਮੈਂਟ ਚ, ਜਦੇ ਕਾਨੂੰਨ ਬਦਲ ਦੂ ਆਪਣੇ ਮਤਲਬ। ਉਹਨੇ ਜਿਹੜੇ ਬਣਾ ਦਿੱਤੇ ਨਾਨਕ ਲਿਖਿਆ ਨਾਲ, ਜਿੱਦਣ ਜੀ ਪੈਦਾ ਕੀਤਾ ਨਾਲੇ ਲਿਖਤਾ, ਏਦਾਂ ਕੰਮ ਚੱਲਣਾ। ਜੇ ਉਲਟ ਚੱਲੇਗਾ ਗੜਬੜ ਹੋ ਜੂਗੀ। ਅੱਜ ਕੇ ਆਖੋ ਐਸਾ ਸੰਵਿਧਾਨ ਸਭ ਆਉਣ ਜਾਣ ਵਿਚ, ਉਹ ਜਿਹਨੇ ਸੰਵਿਧਾਨ ਬਣਾਇਆ ਮਰਜ਼ਾਦਾ ਧਰਮ ਬਣਾਈਏ, ਸਦਾ ਹੀ ਨਵਾਂ ਨਰੋਆ ਨਰੋਆ ਨਰੋਗ ਤਕੜਾ, ਰੋਗੀ ਕਦੇ ਤਕੜਾ ਨਹੀਂ ਹੁੰਦਾ। ਇਹ ਤਾਂ ਜਾਣਦੇ ਹੀ ਹੋ ਤੁਸੀਂ, ਰੋਗ ਲੱਗ ਗਿਆ ਸਰੀਰ ਕਮਜ਼ੋਰ ਹੋਣ ਲੱਗ ਗਿਆ, ਤੁਸੀਂ ਬੜੇ ਭਲਵਾਨ ਬਣੀ ਫਿਰਦੇ ਹੋਏ, ਕਹਿੰਦੇ ਬੜੀ ਤਾਕਤ ਹੈ ਚ ਲਾਲੀਆਂ ਦਗਦੀਆਂ, ਪਰ ਪਤਾ ਨੀ ਰੋਗ ਕਿਹੜੇ ਕਿਹੜੇ ਅੰਦਰ ਲੱਗੇ ਹੋਏ ਨੇ, ਉਹਦੇ ਆਦੇ ਨੀ ਆਏ ਕਦੇ। ਅਸਾਧ ਰੋਗਾਂ ਦੇ ਰੋਗੀ ਹੈ ਆਪਾਂ, ਕਿ ਨਰੋਏ ਕਿਵੇਂ ਰਹਿ ਜਾਂਗੇ? ਅੱਜ ਕੇ ਆਖੋ ਸਤਿਨਾਮ, ਹੁਣ ਪੁੱਛੋ ਕਿਹੜੀ? ਅਸਾਧ ਰੋਗਾਂ ਨੇ ਸਾਨੂੰ ਅੰਦਰੋਂ ਕਮਜ਼ੋਰ ਕਰਤਾ, ਜਿਸ ਕਰਕੇ ਵਿਕਾਰਾਂ ਦੇ ਸਾਹਮਣੇ ਸਾਡਾ ਜ਼ੋਰ ਨਹੀਂ ਚੱਲਦਾ। ਅੱਜ ਕੇ ਆਖੋ ਸਤਿਨਾਮ, ਜਿੱਤੀ ਫਿਰਦੇ ਹਾਂ ਸਾਨੂੰ ਕਾਮ ਕ੍ਰੋਧ ਲੋਭ ਮੋਹ। ਜਿਹਦਾ ਸਰੀਰ ਤਕੜਾ ਹੈ ਰੋਗ ਤੋਂ ਰਹਿਤਾ, ਕਿੱਡੇ ਕਿੱਡੇ ਪਹਾੜ ਚੱਕ ਲੂਗਾ, ਔਖੇ ਕੰਮ ਕਰ ਲੂ, ਦੁਸ਼ਮਣ ਦੇ ਸਾਹਮਣੇ ਵੀ ਟਾਕਰਾ ਕਰ ਲੂ, ਸਰੀਰ ਕਮਜ਼ੋਰ ਹੈ ਰੋਗੀ ਹੈ ਕੀ ਟਾਕਰਾ ਕਰੂਗਾ? ਸਾਡਾ ਮਨ ਰੋਗੀ ਹੈ, ਰੋਗ ਲੱਗੇ ਹੋਏ ਨੇ, ਜਿਸ ਕਰਕੇ ਇਹਨਾਂ ਵਿਕਾਰਾਂ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਅੱਜ ਕੇ ਆਖੋ ਸਤਿਨਾਮ, ਜਿੰਨਾ ਮਨ ਤਕੜਾ ਹੋਊਗਾ ਇਹ ਪੰਜੇ ਵਿਕਾਰ ਕਮਜ਼ੋਰ ਹੁੰਦੇ ਜਾਣ, ਜਿੰਨਾ ਦੁਸ਼ਮਣ ਤਕੜਾ ਹੋ ਗਿਆ ਦੂਜਾ ਕਮਜ਼ੋਰ ਹੁੰਦਾ ਜਾਊ। ਇਹ ਨਵਾਂ ਨਰੋਆ, ਸਭ ਦੁਨੀਆ ਖਤਮ, ਤਿੰਨ ਦੁੱਖਾਂ ਵਿਚ ਜੀਵਨ ਬੀਤ ਰਿਹਾ, ਜਨਮ ਜਲਾ ਮਿਆਦ ਮਰਮ, ਇੱਕ ਜਨਮ ਦਾ ਦੁੱਖ, ਇੱਕ ਗੁਰਮੁਖ ਪਿਆਰਿਓ ਬੁਢਾਪੇ ਦਾ ਦੁੱਖ, ਇੱਕ ਮੌਤ ਦਾ ਦੁੱਖ, ਇਹ ਤਿੰਨੇ ਅਵਸਥਾ ਵਿਚ। ਉਹ ਵਾਹਿਗੁਰੂ ਨਾ ਉਹ ਬੁੱਢਾ ਨਾ ਉਹ ਬਾਲਾ, ਕਦੇ ਬੱਚੇ ਹੀ ਨਹੀਂ ਸੀ ਤੇ ਬੁੜਾ ਕਿੱਥੇ ਹੋਊਗਾ? ਜਿਹੜਾ ਨਾ ਬੱਚਾ ਸੀ ਨਾ ਬੁੜਾ ਹੋਇਆ ਉਹ ਮਰੂਗਾ ਕਦ? ਉਹ ਤਾਂ ਸਦਾ ਸਤਿਗੁਰ ਨਵਾਂ ਨਰੋਆ, ਉਹਦੀ ਬਣਾਈ ਹੋਈ ਕਿਰਤ ਆਵਣ ਜਾਣੀ, ਕੋਈ ਆ ਗਿਆ ਕੋਈ ਚਲਿਆ ਗਿਆ ਉਹਦੇ ਹੁਕਮ ਵਿਚ, ਪਰ ਆਪ ਸਦਾ ਹੀ ਨਵਾਂ ਨਰੋਆ। ਕਿਵੇਂ ਕਰਨਾ? ਆਪਾਂ ਨੇ ਬੱਚੇ ਪੈਦਾ ਕੀਤੇ ਬਣਾਏ ਨਾ ਮਾਂ ਬਾਪ, ਜਿਹਦੇ ਤੋਂ ਬੱਚੇ ਪੈਦਾ ਹੋਣ ਲੱਗ ਪਏ, ਮਾਂ ਦਾ ਸਰੀਰ ਵੀ ਖਤਮ ਵੱਲ ਤੁਰ ਪਿਆ ਤੇ ਬਾਪੂ ਦਾ ਵੀ ਤੁਰ ਪਿਆ, ਉਹ ਬਣੀ ਹੋਈ ਚੀਜ਼ ਨਵੀਂ ਨਰੋਈ ਹੋਣ ਲੱਗ ਪਈ, ਬਣਾਉਣ ਵਾਲਾ ਬੁੱਢਾ ਹੋਣ ਲੱਗ ਪਿਆ। ਉਲਟ ਕਰਿਆ ਸੁਣਿਓ, ਹੁਣ ਸਿਆਣੇ ਬੈਠੇ ਹੋ ਤਾਂ ਥੋੜੀ ਜਿਹੀ ਮਗਜ਼ ਖਪਾਈ ਕਰਨੀ ਪੈਂਦੀ ਹੈ, ਨਹੀਂ ਤਾਂ ਹੁਣ ਕਦੇ ਲੰਘ ਜਾਂਦੇ ਰਾਮਕਲੀ ਦੀ ਬਾਰ ਨੂੰ, ਹੁਣ ਤਾਂ ਭਗਤ ਬਾਣੀ ਵੀ ਪੂਰੀ ਹੋ ਜਾਂਦੀ। ਅੱਜ ਕੇ ਆਖੋ ਸਤਿਨਾਮ, ਬਾਹਰ ਤਾਂ ਇੱਕ ਪਾਸੇ ਰਹਿ ਗਈ, ਮਾਂ ਬਾਪ ਜਵਾਨ ਸੀ ਗ੍ਰਸਤ ਹੋਇਆ ਬੱਚੇ ਪੈਦਾ ਕਰ ਦਿੱਤੇ, ਉਹ ਜਵਾਨ ਹੋਣ ਲੱਗ ਗਏ, ਪੈਦਾ ਕਰਨ ਵਾਲਾ ਬੁੱਢਾ ਹੋਣ ਲੱਗ ਪਿਆ। ਪਰ ਰੱਬ ਦੀ ਕੁਦਰਤ ਉਲਟ, ਉਹ ਪੈਦਾ ਕਰਨ ਵਾਲਾ ਜਵਾਨ ਰਹੂਗਾ, ਪੈਦਾ ਕੀਤੇ ਹੋਏ ਬੁੜੇ ਹੋਣਗੇ। ਅੱਜ ਕੇ ਆਖੋ ਸਤਿਨਾਮ, ਕੱਪ ਨਹੀਂ ਬੋਲਦੇ ਸਭ ਉਮਤ ਆਵਣ ਜਾਵਣੀ ਹਰ ਸਤਿਗੁਰ ਇਸੇ ਨੂੰ ਮੇਰੇ ਪਾਤਸ਼ਾਹ ਕਹਿੰਦੇ ਸਾਹਿਬ ਮੇਰਾ ਨੀਤ ਨਵ ਫਿਰ ਅੱਗੇ ਸਦਾ ਸਦਾ ਦਾਤਾ ਉਹ ਰੋਜ਼ ਕਿਉਂ ਦਾਤਾ ਦਿੰਦੀ ਤੁਸੀਂ ਸਕੇ ਕੁੜਮ ਤੇ ਤੀ ਵਾਰ ਮੰਗਣ ਚਲੇ ਜਾਓ ਮੂੰਹ ਮੋੜ ਲੂਗਾ ਨਹੀਂ ਦੇਵੇਗਾ ਤੇਰਾ ਤਾਂ ਕੰਮੇ ਇਹੀ ਹੈ ਇੱਥੇ ਤੁਸੀਂ ਗੁਰਦੁਆਰੇ ਸਮੈ ਚ 18 ਵਾਰ ਇੱਕ ਦਿਨ ਚ ਆ ਜਾਓ ਆ ਕੇ ਮੰਗੀ ਜਾਓ ਇਹਨੇ ਮੁੱਖ ਨਹੀਂ ਮੋੜਨਾ ਕਿਉਂ ਜਦ ਤੂੰ ਸਵੇਰੇ 8 ਵਜੇ ਆਇਆ ਨਾ ਸਤਿਗੁਰਾਂ ਦੇ ਕੋਲ ਜੇ ਮੁੜ ਕੇ 8:15 ਵਜੇ ਆਵੇਂ ਸਤਿਗੁਰ ਨਵੇਂ ਨੇ 15 ਮਿੰਟ ਪੁਰਾਣੇ ਨਹੀਂ ਹੋਏ ਅੱਜ ਕੇ ਆਖੋ ਹਰ ਪਲ ਨਵਾਂ ਨਵਾਂ ਨਰੋਆ ਜਿਹੜਾ ਹਰ ਪਲ ਨਵੇਂ ਉਹਨੇ ਤਕੜਾ ਰਹਿਣਾ ਹੀ ਹੈ ਆਪਾਂ ਹਰ ਪਲ ਬੁਢੇਪੇ ਵੱਲ ਜਾ ਰਹੇ ਹਾਂ ਜਿਸ ਕਰਕੇ ਕਮਜ਼ੋਰ ਜਰ ਆਈ ਜੋਬਨ ਕਿਉਂਕਿ ਆਪਾਂ ਬੁਢੇਪੇ ਵੱਲ ਜਾ ਰਹੇ ਹਾਂ ਕਮਜ਼ੋਰੀ ਵੱਲ ਜਾ ਰਹੇ ਹਾਂ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਕੈਸੇ ਨੇ ਨਵਾਂ ਨਰੋਆ ਜਦ ਵੀ ਆਏਗਾ ਉਹ ਨਵਾਂ ਹੈ ਤੇ ਨਵਾਂ ਬੰਦਾ ਤੁਹਾਨੂੰ ਮਿਲੇ ਉਹ ਤੋਂ ਜੇ ਮੰਗ ਕਰੋਗੇ ਤਾਂ ਪਹਿਲੀ ਵਾਰ ਇਹ ਕਿਹਾ ਜਾਊਗਾ ਤੇ ਤੂੰ ਪਹਿਲੀ ਵਾਰ ਮੰਗੀ ਕਿਉਂਕਿ ਮਿਲੇ ਹੀ ਪਹਿਲੀ ਵਾਰ ਨਵਾਂ ਜਿਹੜਾ 10 ਵਾਰ ਮਿਲਿਆ ਹੋਵੇ ਪਹਿਲਾਂ ਉਹ ਜਦੋਂ 5-4 ਪਹਿਲਾਂ ਮੰਗਾਂ ਹੋ ਗਈਆਂ ਹੋਣੀਆਂ ਅਕਾਲ ਪੁਰਖ ਹਰ ਪਲ ਨਵਾਂ ਜਿਸ ਕਰਕੇ ਦੇਂਦਾ ਦੇ ਲੈਂਦੇ ਥੱਕ ਪਾਏ ਉਹ ਨਵਾਂ ਹੋਰ ਅਰਥ ਸੁਣ ਲਓ ਨਵਾਂ ਨਰੋਆ ਜਿਹੜਾ ਨਵਾਂ ਬੰਦਾ ਤੁਹਾਨੂੰ ਮਿਲੇ ਉਹਨੂੰ ਤੁਹਾਡੇ ਔਗੁਣਾਂ ਦਾ ਕੀ ਪਤਾ ਕੀ ਪਤਾ ਇਹਨੇ ਚੋਰੀ ਕੀਤੀ ਹੈ ਕੀ ਪਤਾ ਇਹਨੇ ਕੀ ਗਲਤ ਕੰਮ ਕੀਤਾ ਜਾਣਕਾਰ ਨੂੰ ਇਹ ਪਤਾ ਹੁੰਦਾ ਨਾ ਸਤਿਗੁਰ ਗਿਆਰਵੇਂ ਸਲੋਕ ਵਿਚ ਆਸਾ ਦੀ ਵਾਰ ਵਿਚ ਇਹੀ ਗੱਲ ਲਿਖਦੇ ਨੇ ਇੱਥੇ ਹਰਦੇਵ ਸਿੰਘ ਬਣਿਆ ਫਿਰ ਅਸੰਤ ਇੱਥੇ ਮੇਅਰ ਦਾ ਚੇਅਰਮੈਨ ਬਣਿਆ ਫਿਰ ਸਿਟੀ ਦਾ MLA ਮਿਨਿਸਟਰ ਜੋ ਮਰਜ਼ੀ ਪਰ ਜਿਨ੍ਹਾਂ ਨਾਲ ਤੇਰਾ ਵਾਸਤਾ ਪੈਣਾ ਅੱਗੇ ਅੱਗੇ ਜੀਓ ਨਵੇਂ ਵਾਵੇ ਨੂੰ ਲਾਮ ਲਾ ਕੇ ਬਿੰਦੀ ਲਾਉਣੀ ਹੈ ਨਵੇਂ ਨੀ ਨਵੇਂ ਤਾਂ 90 ਹੁੰਦੇ ਵੀ ਅੱਗੇ 90 ਮਿਲਣਗੇ ਅੱਜ ਕੇ ਅਕੁਲ ਸਾਧਨ 100 ਨੀ ਮਿਲਣੇ 10 ਘੱਟ ਮਿਲਣਗੇ ਅੱਗੇ ਜੀਓ ਨਵੇਂ ਜਿਨ੍ਹਾਂ ਨਾਲ ਤੇਰਾ ਹਿਸਾਬ ਕਿਤਾਬ ਹੋਣ ਉਹ ਨਵੇਂ ਨੇ ਨਵੇਂ ਹੋਣ ਕਰਕੇ ਅੱਗੇ ਜਾਤ ਨਾ ਜੋਰ ਨਵੇਂ ਬੰਦੇ ਨੂੰ ਕੀ ਪਤਾ ਤੁਹਾਡੀ ਇੰਡੀਆ ਚ ਕਿੰਨੇ ਕੀਲੇ ਹੈ ਨਵੇਂ ਬੰਦੇ ਨੂੰ ਕੀ ਪਤਾ ਤੇਰੇ ਇੰਗਲੈਂਡ ਵਿਚ ਕਿੰਨੀਆਂ ਫੈਕਟਰੀਆਂ ਤੇਰੀ ਜਾਤ ਕੀ ਹੈ ਤੇਰੀ ਪ੍ਰੋਪਰਟੀ ਕੀ ਹੈ ਤੇਰੇ ਨਿਆਣੇ ਕਿੰਨੇ ਹੈ ਨਵੇਂ ਨੂੰ ਨੀ ਪਤਾ ਹੁੰਦਾ ਜਿਨ੍ਹਾਂ ਨਾਲ ਹਿਸਾਬ ਕਿਤਾਬ ਆਪਣਾ ਹੋਣਾ ਗੁਰੂ ਨਾਨਕ ਕਹਿੰਦੇ ਅੱਗੇ ਜੀਓ ਨਵੇਂ ਉਹਨਾਂ ਨੂੰ ਨੀ ਪਤਾ ਤੂੰ ਇੰਗਲੈਂਡ ਵਿਚ ਕੌਣ ਸੀ ਕਿਤੇ ਗਏ ਹੋਣੇ ਤੁਸੀਂ ਤਰਨ ਤਾਰਨ ਦੇ ਉਰਲੇ ਪਾਸੇ ਹਰੀਕਾ ਗ੍ਰਾਮ ਹਰੀਕਾ ਪੱਤਣ ਜਿੱਥੇ ਦੋਵੇਂ ਦਰਿਆ ਬੰਨ ਲਾ ਕੇ ਰਾਜਸਥਾਨ ਨਹਿਰਾਂ ਕੱਢੀਆਂ ਦੋਵੇਂ ਫਰੀਦਕੋਟ ਨੂੰ ਜਾਂਦੀਆਂ ਜਿਹੜੀਆਂ ਰਾਜਸਥਾਨ ਫੀਡਰ ਹਰੀਕਾ ਪੱਤਣ ਬਹੁਤ ਵੱਡਾ ਡੈਮ ਹੈ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਗਏ ਹੋਏ ਸੀ ਹਰੀਕਾ ਗ੍ਰਾਮ ਇੱਥੇ ਚੌਧਰੀ ਹੁੰਦਾ ਸੀ 72 ਪਿੰਡਾਂ ਦਾ ਜਗੀਰਦਾਰ ਬਖਤਾਵਰ ਮੱਲ ਹੰਕਾਰੀ ਤੁਹਾਨੂੰ ਪਤਾ ਹੀ ਹੈ ਉਦੋਂ ਚੌਧਰੀ ਲੋਕਾਂ ਨਾਲ ਕੀ ਕਰਦੇ ਹੁੰਦੇ ਸੀ ਆਪਾਂ ਤਾਂ ਮੁਜਾਰੇ ਹੁੰਦੇ ਸੀ ਜ਼ਮੀਨ ਇਹਨਾਂ ਦੇ ਨਾਂ ਹੁੰਦੀ ਸੀ ਜੋ ਮਰਜ਼ੀ ਕਰਨ ਕੁੱਟਮਾਰ ਬੇਇੱਜ਼ਤੀ ਸਹੀ ਉਜਰਤ ਨਹੀਂ ਦੇਣੀ ਮਾਲਕ ਹੁੰਦੇ ਸੀ ਨਾ ਆਪਾਂ ਗੁਲਾਮ ਸਿੱਖਾਂ ਨੂੰ ਹੋਸ਼ ਹੀ ਨਹੀਂ ਆਈ ਹੋਸ਼ ਆਈ ਜੋਸ਼ ਜ਼ਿਆਦੇ ਵੱਧ ਗਿਆ ਅੱਜ ਕੇ ਆਖੋ ਸਤ ਕੋਈ ਕੁੰਡੀ ਸਮਝੇ ਉਹਨੂੰ ਕਹਿੰਦਾ ਚੀਨੀ ਵੱਲ ਨਾ ਜਾਇਓ। ਪਹਿਲਾਂ ਤਾਂ ਹੋਸ਼ ਆਈ ਨੀ, ਜੇ ਆਈ ਜੋਸ਼ ਜ਼ਿਆਦੇ ਵੱਧ ਗਿਆ। ਯਾਦ ਰੱਖਿਓ ਬੇਨਤੀ, ਜਿਸ ਹੋਸ਼ ਜੋਸ਼ ਵਿੱਚ ਹੋਸ਼ ਨਹੀਂ ਹੋਊਗਾ ਉਹ ਜੋਸ਼ ਤੇਰਾ ਹੀ ਖਾਤਮਾ ਕਰ ਦੂਗਾ। ਅਜ ਕੇ ਆਖੋ ਸਭ, ਜਿਸ ਜੋਸ਼ ਵਿੱਚ ਹੋਸ਼ ਹੈ ਉਹ ਸਰਬੱਤ ਦਾ ਭਲਾ ਕਰ ਦੂਗਾ। ਪਹਿਲਾਂ ਤਾਂ ਹੋਸ਼ ਨਹੀਂ ਆਈ ਸਾਨੂੰ, ਬਾਣੀ ਨੇ ਤਾਂ 350 ਸਾਲ ਪਹਿਲਾਂ ਕਹਿਤਾ, ਇਹ ਤੁਕਦਾ 500 ਸਾਲ ਬਾਬੇ ਨਾਨਕ ਤੋਂ ਵੀ ਪਹਿਲਾਂ ਉਚਾਰੀ ਵੀ ਹੈ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਇਹਨੂੰ ਫਰੀਦ ਤੱਕ ਚੱਕੀ ਫਰੀਦ 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 ਨੇ ਤਾਂ ਉਚਾਰੀ ਹੈ, ਕਹਿੰਦਾ ਤਾਂ ਹੁਣ ਤੁਹਾਡਾ ਗੁਰੂ ਹੈ। ਅੱਜ ਕੇ ਆਖੋ ਸਤ, ਹੁਣ ਤੇ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਕਿਹਨੂੰ ਕਹਿੰਦਾ? ਸੇਵਕਾਂ ਨੂੰ, ਸਿੱਖਾਂ ਨੂੰ। ਤੇ ਸਾਡਾ ਗੁਰੂ ਕਹਿੰਦਾ ਕਿ ਹੇ ਖੁਦਾ ਹੇ ਵਾਹਿਗੁਰੂ, ਮੈਨੂੰ ਕਿਸੇ ਪਰਾਏ ਦੇ ਦਰਵਾਜ਼ੇ ਤੇ ਨਾ ਬਿਠਾਣੀ, ਗੁਲਾਮ ਨਾ ਕਰੀ। ਆਈ ਹੋ ਸਾਨੂੰ 500 ਸਾਲ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਭਗਤ ਨੇ ਖੁਦਾ ਨੂੰ ਚੈਲੰਜ ਕਰਤਾ, ਅਲਟੀਮੇਟਮ ਦੇ ਦਿੱਤਾ ਰੱਬ ਨੂੰ, ਜੇ ਤੂੰ ਮੈਨੂੰ ਪਰਾਇਆਂ ਦੇ ਦਰ ਤੇ ਬਿਠਾਲਣਾ, ਗੁਲਾਮ ਰੱਖਣਾ, ਨਿਕਲ ਮੇਰੇ ਸਰੀਰ ਵਿੱਚੋਂ, ਮੈਨੂੰ ਤੇਰੀ ਲੋੜ ਨਹੀਂ। ਜੇ ਤੂੰ ਇਹ ਮੈਂ ਰੱਖ ਸੀ ਜੀਓ ਸਰੀਰੋਂ ਲੈ, ਇਹ ਜੀਵਾਤਮਾ ਹੀ ਸਰੀਰ ਵਿੱਚ ਬੈਠੀ ਹੈ ਸਾਡੇ, ਤਾਂ ਹੀ ਆਪਾਂ ਜੀ ਉਹਨੇ ਕਹਿੰਦਾ ਨਿਕਲ ਜਾ ਮੇਰੇ ਸਰੀਰ ਵਿੱਚੋਂ, ਮੈਨੂੰ ਇਸ ਜੀਵਨ ਦੀ ਲੋੜ ਨਹੀਂ। ਜੇ ਮੈਨੂੰ ਗੁਲਾਮੀ ਦਾ ਜੀਵਨ ਦੇਣਾ, ਨਹੀਂ ਸੋਚਿਆ ਆਪੋ, ਜਦ ਸੋਚਿਆ ਜੋਸ਼ ਜ਼ਿਆਦੇ ਆ ਗਿਆ। ਅੱਜ ਕੇ ਆਖੋ ਸਭ, ਜੋਸ਼ ਇੰਨਾ ਕਿ ਸਾਂਭੇ ਨਹੀਂ ਸਕਦਾ, ਜਿਸ ਕਰਕੇ ਉਹ ਮਿਲੀ ਹੋਈ ਚੀਜ਼, ਸਮਝੀ ਹੋਈ ਚੀਜ਼ ਵੀ ਆਪਾਂ ਸਾਂਭ ਨਹੀਂ ਸਕੇ। ਬਾਰ ਪਰਾਇਆ ਵੈਸਣ, ਦੁੱਖ ਨਾ ਮਨਾਵੇ ਕੋਈ, ਹੁਣ ਸਿੱਖ ਕੌਮ ਪਰਾਏ ਦੇ ਦਰ ਤੇ ਬੈਠੀ ਹੈ। ਅੱਜ ਕੇ ਆਖੋ ਸਤ, ਆਪਣਾ ਧਰਮੀ ਪਰ ਅਧੀਨ, ਸੁਪਨੇ ਸੁਖ ਨਾਹੀਂ ਸ਼ਾਸਤਰ। ਗੁਲਾਮ ਨੂੰ ਜਾਗਦੇ ਨੂੰ ਤਾਂ ਕੀ ਸੁਖ ਮਿਲਣਾ? ਸ਼ਾਸਤਰ ਕਹਿੰਦਾ ਸੁਖ ਦਾ ਉਹਨੂੰ ਸੁਪਨਾ ਵੀ ਨਹੀਂ ਕਦੇ ਆਊਗਾ। ਉਹ ਜੇ ਹੁੰਦੇ ਸੀ ਬਖਤਾਵਰ ਮਲ, ਜਨਤਾ ਗੁਲਾਮ 72 ਪਿੰਡਾਂ ਦਾ ਜਗੀਰਦਾਰ, ਕੁੱਟਮਾਰ ਕਰਨੀ। ਪਠਾਣਾ ਨੇ ਤਾਂ ਜਿੰਨੇ ਗਲਤ ਜਗੀਰਦਾਰਾਂ ਨੇ ਕੰਮ ਕੀਤੇ, ਕਿਸੇ ਦੀ ਨੌਜਵਾਨ ਲੜਕੀ ਕਰਨੀ ਸੀ ਛੱਡ ਦਿਓ, ਇਤਿਹਾਸ ਭਰਿਆ ਪਿਆ ਤੁਹਾਡਾ। ਗੁਲਾਮ ਸੀ ਇਸ ਕਰਕੇ ਹੋ ਰਹੀ ਸੀ ਗੱਲ, ਗੁਲਾਮ ਸੀ। ਬੜਾ ਮਾਣ ਇਹਨੂੰ, ਇਹਦੇ ਪਿੰਡ ਚਲੇ ਗਏ ਗੁਰੂ ਅੰਗਦ ਦੇਵ, ਹਰੀਕਾ ਗ੍ਰਾਮ ਕੋਲੇ ਆ, ਜਾ ਕੇ ਦਰਸ਼ਨ ਕਰੇ। ਸੰਗਤ ਆ ਗਈ, ਪਲਗ ਤੇ ਬੈਠੇ ਮਹਾਰਾਜ, ਦੀਵਾਨ ਸਜਿਆ, ਸੰਗਤ ਹੇਠ ਬੈਠੀ, ਪੂੰਜੇ ਗੁਰਮੁਖ ਬੈਸੋ ਸਫਾ ਬਿਛਾ। ਇਹਨੂੰ ਪਤਾ ਲੱਗ ਗਿਆ ਕਿ ਮੇਰੇ ਪਿੰਡ ਗੁਰੂ ਅੰਗਦ ਦੇਵ ਆਏ ਨੇ। ਇਹਨੂੰ ਪਤਾ ਸੀ ਕਿ ਗੁਰੂ ਨਾਨਕ ਦੇ ਦਰ ਤੇ ਨਾ ਕੋਈ ਛੋਟਾ ਹੈ ਨਾ ਕੋਈ ਵੱਡਾ, ਨਾ ਕੋਈ ਮਾਲਕ ਹੈ ਨਾ ਕੋਈ ਗਰੀਬ। ਇਹ ਤਾਂ ਇੱਕ ਸਾਰਤਾ ਦਾ ਉਪਦੇਸ਼ ਦਿੰਦੇ, ਜੇ ਮੇਰੇ ਪਿੰਡ ਕਿਤੇ ਗੁਰੂ ਅੰਗਦ ਇੱਕ ਦੋ ਦਿਨ ਰਹਿ ਗਏ, ਮੇਰੇ ਮੁਜਾਰਿਆਂ ਨੂੰ ਵਿਗਾੜ ਦਊਗਾ। ਅੱਜ ਕੇ ਆਖੋ ਸਤ, ਇਹਨੇ ਪ੍ਰਚਾਰ ਕਰਨਾ। ਘੋੜੇ ਤੇ ਚੜ ਕੇ ਹੰਕਾਰ ਦੇ ਨਾਲ ਗਿਆ ਮਹਾਰਾਜ ਦੇ ਦਰਬਾਰ ਵਿੱਚ, ਬਖਤੌਰ ਮਲ ਜਗੀਰਦਾਰ। ਇੰਨਾ ਹੰਕਾਰ ਕੋਲ ਜਾ ਕੇ ਵੀ ਨਹੀਂ ਉਤਰਿਆ। ਕਿਉਂ ਨਹੀਂ ਉਤਰਿਆ? ਇਹ ਕਹਿੰਦਾ ਹੁਣ ਪਲੰਘ ਤੇ ਬੈਠਾ, ਮੈਂ ਕਿੱਥੇ ਬੈਠੂੰਗਾ? ਹੇੜ ਤਾਂ ਮੇਰੇ ਬਜਾਰੇ ਬੈਠੇ, ਇਹਨੇ ਚ ਬੈਠਾ ਮੈਂ। ਹੰਕਾਰ। ਮਹਾਰਾਜ ਉੱਠ ਕੇ ਖੜੇ ਹੋ ਗਏ, ਗੁਰੂ ਅੰਗਦ ਹੱਥ ਬੰਨ ਕੇ ਕਹਿੰਦੇ, ਚੌਧਰੀ ਸਾਹਿਬ ਧੰਨ ਭਾਗ ਤੁਸੀਂ ਪਿੰਡ ਦੇ ਮਾਲਕ ਆਏ, ਜਗੀਰਦਾਰ ਆਓ ਬੈਠੋ। ਮਹਾਰਾਜ ਨੇ ਪਲੰਘ ਦਾ ਸਿਰਹਾਣੇ ਵਾਲਾ ਪਾਸਾ ਛੱਡਤਾ, ਇੱਧਰ ਬੈਠੋ। ਦੋਹਾਂ ਦਾ ਫਰਕ ਹੁੰਦਾ ਨਾ ਸਿਰਹਾਣੇ ਪਹਿਨ ਦਾ, ਹੁਣ ਫਰਕ ਹੀ ਰਹੂਗਾ। ਹੁਣ ਤਾਂ ਨਾ ਮੰਜੇ ਦਾ ਸਿਰਹਾਣਾ ਇੰਨਾ ਪਹਿਨਦਾ, ਕੁਝ ਸਾਧਨ ਹੁਣ ਫਰਕ ਕਿਵੇਂ ਰੱਖਾਂਗੇ, ਹੈ ਨੀ, ਇੱਕ ਜਿਹਾ ਹੋ ਗਿਆ ਨਾ। ਤੁਹਾਡੇ ਘਰਾਂ ਚ ਮੈਂ ਕਈ ਵਾਰ ਜਾਈਦਾ, ਇਹਨੇ ਨਿਆਣਿਆਂ ਨੂੰ ਕੁਝ ਮਤ ਦਿਓ, ਮੈਂ ਆਪਣੀ ਗੱਲ ਨਹੀਂ ਕਰਦਾ ਜਨਰਲ, ਇੰਨਾ ਕੁ ਨਿਆਣਾ ਹੋਊਗਾ ਬਾਬੇ ਕੰਨੀ ਨੂੰ ਹੱਥ ਮਿਲਾਉਣ ਆਊਗਾ। ਸਿੱਖੋ ਕੁਛ ਸਮਝਾਓ ਉਹਨੂੰ ਵੀ ਹੱਥ ਮਿਲਾਉਣ ਦਾ ਟਾਈਮ ਤੇਰਾ ਆਉਣਾ ਹੈ, ਅਜੇ ਝੁਕਣ ਦਾ ਟਾਈਮ ਹੈ, ਬਰਾਬਰੀ ਕਰਨ ਦਾ ਟਾਈਮ ਨੀ, ਅਜੇ ਝੁਕਣ ਦਾ ਟਾਈਮ। ਤੇ ਕਈ ਝੁਕਦੇ ਦੇਖੇ ਤੁਹਾਡੇ ਮੁੰਡੇ ਕੁੜੀਆਂ 90 ਡਿਗਰੀ ਤੇ ਸਿੱਧੇ ਖੜੇਗੇ 90 ਦੇ, ਤੇ ਆਪਣੀ ਬਾਂਹ ਬਾਬੇ ਦੇ ਪੈਰ ਕੰਨੀ ਨੂੰ ਲਿਜਾਣਗੇ ਖੜੇ ਸਿੱਧੇ। ਵੀ ਬਾਂਹ ਤਾਂ ਵਿਚਾਰੀ ਪਹਿਲਾਂ ਹੀ ਹੇਠ ਨੂੰ ਲਟਕਦੀ ਹੈ, ਜਿਹੜਾ ਡੰਡਾ ਤੇਰੇ ਡਾਂਗ ਫਸੀ ਵੀ ਹੈ ਗਰਦਨ ਚ ਉਹਨੂੰ ਨੀਵੀਂ ਕਰ, ਉਹਦਾ ਵਿਚਾਰੀ 24 ਘੰਟੇ ਲਟਕਦੀ, ਉਹ ਹੇਠ ਨੂੰ ਰਹਿੰਦੀ ਹੈ, ਉਹਨੂੰ ਕਾਹਨੂੰ ਪੈਣਾ ਕਹਿੰਦੀ। ਮਨ ਅੰਤਰ ਹਉਮੈ ਕੰਡਾ, ਤੇ ਜਿਹੜਾ ਹਉਮੈ ਦਾ ਕੰਡਾ ਫਸਿਆ ਹੋਵੇ ਨਾ, ਇਹ ਜਿਉਂ ਜਿਉਂ ਚੱਲੇ ਚੁਭੇ ਦੁੱਖ ਵੱਜਦੇ ਰਹੇ ਆਪਣੇ ਕੰਡੇ, ਡੰਗਰ ਚਾਰਦਿਆਂ ਦੇ ਵੱਜਦੇ ਨੀ ਤੇ, ਜਿਸ ਪੈਰ ਵਿਚ ਕੰਡਾ ਵੱਜਵੇ ਉਹ ਧਰਤੀ ਨੂੰ ਨੀ ਲੱਗਦਾ, ਜੇ ਲੱਗਦਾ ਤੇ ਚੁਭਦਾ। ਜਿਹਦੀ ਗਰਦਨ ਵਿਚ ਕੰਡਾ ਹੈ ਨਾ, ਉਹ ਇੱਥੇ ਧਰਤੀ ਨੂੰ ਨੀ ਲੱਗਦੀ, ਜੇ ਲੱਗਦੀ ਹੈ ਤੇ ਚੁਭਦਾ ਹੈ। ਮੈਂ ਚੁਗਾ ਮਨ ਅੰਤਰ ਹੋਵੇ ਕੰਡਾ, ਹੈ ਜਿਉਂ ਜਿਉਂ ਚੱਲੇ ਜਿਉਂ ਜਿਉਂ ਕੰਡਾ ਵੱਜੇ ਤੇ ਤੁਰਾਂਗੇ ਚੁਭ ਗਿਆ। ਪਰ ਕੋਈ ਖਾਸ ਖਤਰਾ ਨੀ ਥਾ ਇੱਥੇ, ਜੇ ਖੇਤਾਂ ਵਿਚ ਕੰਡਾ ਵੱਜ ਜਾਂਦਾ ਸੀ ਨਾ ਆਪਣੇ, ਯਾਦ ਤਾਂ ਹੋਣਾ, ਮੈਂ ਤੁਹਾਡੇ ਯਾਦ ਕਰਾਉਣਾ, ਡੰਗਰ ਚਾਰੇ ਕੰਡਾ ਵੱਜ ਗਿਆ, ਕਿੱਕਰ ਤੋਂ ਸੂਲ ਤੋੜੀ ਤੇ ਵੱਟ ਤੇ ਬੈਠ ਕੇ ਸੂਲ ਨਾਲੇ ਕੱਢ ਲਿਆ। ਯਾਦ ਕਰਿਓ ਮੇਰੀਆਂ ਗੱਲਾਂ, ਮੇਰੇ ਹਾਣਦਿਆਂ ਨੂੰ ਪਤਾ ਸੂਈ ਦੀ ਵੀ ਲੋੜ ਨੀ, ਉਸੇ ਕਿੱਕਰ ਦਾ ਕੰਡਾ ਵੱਜਿਆ ਉਸੇ ਸੂਲ ਨਾਲ ਕੱਢ ਲਿਆ। ਚਲੋ ਜੇ ਨਾ ਨਿਕਲਿਆ ਘਰ ਬੇਬੇ ਨੇ ਨਿਕਚੂੜੀ ਨਾਲ ਕੱਢ ਦੇਣਾ ਸੂਈ ਨਾਲ। ਸਾਡੇ ਫਤਿਹਗੜ੍ਹ ਸਾਹਿਬ ਦੇ ਕੋਲ ਇੱਕ ਖਰੌੜਾ ਪਿੰਡ ਹੈ, ਚਾਹੇ 20 ਸਾਲ ਦਾ ਕੰਡਾ ਵੱਜਿਆ ਉੱਥੇ ਮਾਈ ਸੀ, ਉਹ ਮੜਕੇ ਹੀ ਕੱਢ ਦਿੰਦੀ ਸੀ, ਨਿਕਲ ਜਾਂਦੇ ਨਾ। ਆਹ ਜਿਹੜਾ ਹੋਮੇ ਦਾ ਕੰਡਾ ਵੱਜਿਆ ਵੈ ਨਾ ਆਪਣੇ, ਇਹ ਇੱਥੇ ਨੀ ਨਿਕਲਣਾ ਸੂਈਆਂ ਸਾਈਆਂ ਨਾਲ ਨੀ, ਇਹ ਜਮਾ ਨੇ ਡੰਡਿਆਂ ਨਾਲ ਕੱਢਣਾ। ਅੱਜ ਕੇ ਅਕੁਲ ਸਤਨਾਮ ਜਮ ਕਾਲ ਸਹ। ਇਹ ਤੁਸੀਂ ਮੇਰੇ ਤੇ ਨਵੀਂ ਜੀ ਗੱਲ ਸੁਣੀ ਹੈ, ਹੱਸੇ ਹੋ, ਇਹਦਾ ਮਤਲਬ ਸੋਹਦਾ ਕਦੇ ਸੁਣਿਆ ਨੀ ਹੈ। ਨਾ ਨਾ ਭਾਈ ਜੀ ਪੜੀ ਜਾਂਦਾ ਤੁਸੀਂ ਬੈਠੇ ਰਹਿੰਦੇ ਹੋ, ਇਹਦਾ ਨਹੀਂ ਤਾਂ ਸੁਣਾਉਂਦੇ ਤੁਹਾਨੂੰ ਚੌਥੇ ਪਾਤਸ਼ਾਹ ਜਮ ਕਾਲ, ਇਹਦੀ ਸੂਈ ਉਹ ਡੰਡਾ ਹੈ। ਅੱਜ ਕੇ ਅਖੋ ਸਤਨਾਮ, ਇਹਦੀ ਨਿਕਚੂੜੀ ਉਹ ਡੰਡਾ ਹੈ, ਬਸ ਹੋਰ ਕੁਛ ਨੀ। ਇੱਥੇ ਵੀ ਜਮ, ਇੱਥੇ ਦੇ ਵੀ ਜਮ ਕੱਢ ਦਿੰਦੇ ਕਈ ਵਾਰ, ਰੱਬ ਨਾ ਕਰੇ ਕਿਤੇ ਤੁਹਾਡੇ ਚੋਂ ਤੇ ਮੇਰਾ ਨਾਂ ਨਿਕਲਿਆ ਹੋਵੇ। ਲਾਲ ਪਗੜੀਆਂ ਵਾਲੇ ਵੀ ਕੱਢ ਦਿੰਦੇ ਹੈ ਅੱਜ ਕੇ ਅਖੋ ਸਤਨਾਮ, ਉਹ ਵੀ ਜਦ ਪੁੱਠਾ ਲਟਕਾ ਕੇ ਮੈਂ ਫੇਰਦੇ ਪਾਉਂਦਾ, ਫਿਰ ਆਪੇ ਡੰਡਾ ਨਿਕਲ ਕੰਡਾ ਨਿਕਲਦਾ। ਇਹਨੂੰ ਨਾਲ ਨਾ ਲੈ ਜਿਓ, ਇਹਨੂੰ ਇੱਥੇ ਕੱਢ ਜਿਓ, ਅੱਜ ਕੇ ਅਖੋ ਸਤਨਾਮ, ਇਹ ਔਖਾ ਕਰੂਗਾ। ਗੁਰਮੁਖ ਪਿਆਰਿਓ ਸਿਰਹਾਣੇ ਵੱਲ ਬੈਠ ਗਿਆ ਮਹਾਰਾਜ ਦੇ, ਨਵਾਂ ਨਰੋਆ ਇਹਦੀ ਵਿਚਾਰ, ਬੜਾ ਸਤਿਕਾਰ ਕੀਤਾ ਤੇ ਜਦ ਇੰਨੇ ਨਿਮਰਤਾ ਵਿਚ ਆ ਕੇ ਬੋਲ ਤਾਂ ਕੋਈ ਸਕਿਆ ਨਹੀਂ। ਮਹਾਰਾਜ ਨੇ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ 11ਵੇਂ ਸਲੋਕ ਦੀ ਕਥਾ ਕੀਤੀ ਹੈ, ਹਰੀ ਕੇ ਪਿੰਡ ਹਰੀ ਕੇ ਗ੍ਰਾਮ ਉਹਨੂੰ ਸੁਣਾਉਣ ਖਾਤਰ ਅੱਗੇ ਜਾਤ ਨਾ ਜੋਰ ਹੈ ਉਹ ਬਖਤਾਵਰ ਮੱਲ ਜਿਨ੍ਹਾਂ ਨਾਲ ਤੇਰਾ ਹਿਸਾਬ ਕਿਤਾਬ ਹੋਣਾ ਉਹਨਾਂ ਨੂੰ ਨਹੀਂ ਪਤਾ ਇਹ ਜਗੀਰਦਾਰ ਹੈ 72 ਪਿੰਡਾਂ ਦਾ ਮਾਲਕ ਉਹਨਾਂ ਨੂੰ ਨਹੀਂ ਪਤਾ ਬਹੁਤ ਜ਼ੋਰ ਹੈ ਇਹਦਾ ਬੈਂਕ ਭਰੇ ਪਏ ਹੈ ਕਿਉਂ ਅੱਗੇ ਜੀਓ ਨਵੇਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕੌਣ ਕਿੰਨੇ ਕੁ ਗੁਨਾਹ ਕੀਤੇ ਕਿੰਨੇ ਕੁ ਪਰਉਪਕਾਰ ਕੀਤੇ ਕਿੰਨਾ ਕੁ ਮਾੜਾ ਕਿੰਨਾ ਕੁ ਚੰਗਾ ਹੈ ਨਵੇਂ ਬੰਦੇ ਨੂੰ ਕੀ ਪਤਾ ਉੱਥੇ ਇਸ ਗੱਲ ਦਾ ਪਤਾ ਨਹੀਂ ਉੱਥੇ ਉਹਨਾਂ ਨੇ ਪਤਾ ਕਿੱਥੋਂ ਲਾਉਣਾ ਜਿਨ ਕੀ ਲੇਖ ਹੈ ਪਤ ਪਵੇ ਤੇਰੇ ਨਾਲ ਜਿਹੜੇ ਕਾਗਜ਼ ਜਾਣੇ ਹੈ ਉਹ ਪੜ੍ਹਦੇ ਏਅਰਪੋਰਟ ਤੇ ਵੀ ਉਹੀ ਪੜ੍ਹੇ ਜਾਂਦੇ ਜਿਹੜੇ ਇੰਡੀਆ ਤੋਂ ਨਾਲ ਲੈ ਕੇ ਆਉਂਦੇ ਹੈ ਅੱਜ ਕੇ ਖੋਜ ਸਕਦੇ ਉਹ ਨਹੀਂ ਪੁੱਛਦੇ ਤੇਰੇ ਕੀਲੇ ਕਿੰਨੇ ਹੈ ਤੇਰੇ ਟਰੱਕ ਕਿੰਨੇ ਹੈ ਇੰਡੀਆ ਚ ਪਾਸਪੋਰਟ ਤੇ ਲੱਗਿਆ ਵੀਜ਼ਾ ਪੜਨਗੇ ਠੀਕ ਹੈ ਕਿ ਕਾਗਜ਼ ਗਲਤ ਹੈ ਗਲਤ ਹੋਵੇ ਤੇ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੰਦੇ ਠੀਕ ਹੋਵੇ ਸਟੈਂਪ ਲਾ ਕੇ ਤੇਰਾ ਥੈਂਕ ਯੂ ਕਰਨਗੇ ਤੈਨੂੰ ਜੀ ਆਇਆ ਕਰਨਗੇ ਇਹ ਗੱਲ ਆਪਣੇ ਨਾਲ ਹੋਣੀ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀ ਉਹ ਨਵੇਂ ਬੰਦੇ ਨੂੰ ਪਤਾ ਨਹੀਂ ਹੁੰਦਾ ਤੂੰ ਕੌਣ ਹੈ ਉਹ ਵਾਹਿਗੁਰੂ ਸਾਡੀਆਂ ਭੁੱਲਾਂ ਕਿਉਂ ਬਖਸ਼ਦਾ ਕਿਉਂ ਨਹੀਂ ਚਿਤਾਰਦਾ ਕਿਉਂ ਪਾਪੀਆਂ ਨੂੰ ਵੀ ਰੋਜੀ ਦੇਈ ਜਾਂਦੇ ਹਰ ਪਲ ਨਵੇਂ ਇੱਥੇ ਤਾਂ ਦਾਨੀ ਤਾਂ ਆਪਾਂ ਵੀ ਬੜੇ ਮੈਂ ਵੀ ਅਰਦਾਸਾਂ ਕਰਦਾ ਤੁਹਾਡੀਆਂ ਅੱਜ ਵੀ ਮਾਇਆ ਬਖਸ਼ੀ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕੋ ਗੱਲ ਲਿਖੀ ਹੈ ਦਾਨੀ ਖਾਤਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੱਦਾ ਦਾਤਾ ਏਕ ਹੈ ਇੱਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕੋ ਦਾਤਾ ਕਿਹੜਾ ਕੀ ਗੁਣ ਆ ਉਹਦੇ ਵਿੱਚ ਨਵਾਂ ਹੈ ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ ਇੱਥੇ ਤਾਂ ਹੁਣ ਮੈਂ ਆਪਣੀਓ ਮਿਸਾਲ ਦੇ ਦਿੰਦਾ ਤੁਹਾਡੀ ਪਕੜ ਚ ਆਜੂਗੀ ਛੇਤੀ ਹੁਣ ਤਾਂ ਮੈਨੂੰ ਹਰੇਕ ਹੀ ਪੁੱਛਦਾ ਬਾਬਾ ਜੀ ਕਦ ਆਉਂਗੇ ਮੁੜ ਕੇ ਟਾਈਮ ਕਦ ਇੱਥੇ ਵਾਲੇ ਕਮੇਟੀ ਵਾਲੇ ਵੀ ਗਏ ਤੇ ਅੱਜ ਬ੍ਰਹਮਸ਼ ਵਾਲੇ ਵੀ ਕਹਿੰਦੇ ਉਹਨਾਂ ਛੇਤੀ ਆਇਓ ਮਾਇਆ ਵੀ ਦੇ ਰਹੇ ਹੋ ਘਰਾਂ ਚ ਮੈਨੂੰ ਪ੍ਰਸ਼ਾਦੇ ਵੀ ਛਕਾਉਂਦੇ ਹੋ ਕੱਪੜੇ ਵੀ ਦਿੰਦੇ ਹੋ ਫਤਿਹ ਵੀ ਬੁਲਾਉਂਦੇ ਹੋ ਪਰ ਮੇਤੇ ਕੋਈ ਇੱਕ ਗਲਤੀ ਹੋ ਜਾਵੇ ਨਾ ਇੱਕ ਇੱਥੇ ਤੁਸੀਂ ਉਹ ਡਾਂਗ ਚੱਕ ਲੈਣੀ ਇਹਨੂੰ ਮੁੜ ਕੇ ਇੰਗਲੈਂਡ ਨਹੀਂ ਬਣ ਦੇਣਾ ਕਾਹਦੇ ਦਾਤੇ ਹੋਏ ਤੁਸੀਂ ਕਿਵੇਂ ਦਾਤੇ ਬਣ ਗਏ ਤੁਸੀਂ ਦਾਤੇ ਦੀ ਇੱਕ ਨਿਸ਼ਾਨੀ ਹੈ ਦੁੱਖ ਨ ਦੇਖਤ ਹੈ ਉਹ ਸਾਡੇ ਸਾਰੇ ਔਗੁਣ ਦੇਖਦਾ ਹੈ ਪਰ ਤੇਰੀ ਰੋਟੀ ਨਹੀਂ ਬੰਦ ਕਰਦਾ ਅੱਜ ਕੇ ਆਖੋ ਸਤ ਦੀਨ ਦਿਆਲ ਦਿਆ ਨਿਧ ਨਿਧ ਤੇ ਖੜ ਜਾਣੇ ਇੱਕੋ ਹੈ ਦਾਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਰੇ ਔਗੁਣ ਦੇਖਦੇ ਪਰ ਤੇਰੀ ਰੋਜੀ ਰੁਜ਼ਗਾਰ ਤੇਰਾ ਬੰਦ ਨਹੀਂ ਕਰਦਾ ਦੇਈ ਜਾਂਦਾ ਇੱਥੇ ਮਾੜਾ ਜਿਹਾ ਔਗੁਣ ਦੇ ਦੋ ਕਹਿੰਦੇ ਇਹਨੂੰ ਇੱਥੇ ਮੁੜ ਕੇ ਵੜ ਨਹੀਂ ਦੇਣਾ ਕਾਹਦੇ ਦਾਤੇ ਹੋਏ ਸੀ ਕਿਸ ਕੈਟਾਗਰੀ ਚ ਆਏ ਸੀ ਉਹ ਨਵਾਂ ਨਰੋਆ ਪਤਾ ਹੀ ਨਹੀਂ ਇਹਨੇ ਕੀ ਕੀਤਾ ਨਹੀਂ ਕੀਤਾ ਇਸੇ ਨੂੰ ਪੰਜਵੇਂ ਪਾਤਸ਼ਾਹ ਦੀ ਗੱਲ ਸੁਣਾਈ ਸੀ ਤੁਹਾਨੂੰ ਉਹ ਕੌੜਾ ਕਿਉਂ ਨਹੀਂ ਬੋਲਦਾ ਕੌੜਾ ਬੋਲਣਾ ਜਾਣੇ ਬੋਲਣਾ ਨਹੀਂ ਜਾਣਦਾ ਨਹੀਂ ਬੋਲਦਾ ਗਾਂ ਦੱਸ ਦਿੱਤਾ ਕਿਉਂ ਨਹੀਂ ਬੋਲਦਾ ਔਗੁਣ ਕੋ ਨਾ ਚਿਤਾਰੇ ਤੁਸੀਂ ਕੌੜਾ ਕਿਹਨੂੰ ਬੋਲਣਗੇ ਜੀ ਔਗੁਣ ਦੇਖੋਗੇ ਬੁਰਿਆਈ ਦੇਖੋਗੇ ਮਾੜਾਪਣ ਦੇਖੋਗੇ ਉਹ ਦੇਖਦਾ ਹੀ ਨਹੀਂ ਕਿਉਂਕਿ ਹਰ ਪਲ ਨਵਾਂ ਹੈ ਅੱਜ ਕੇ ਆਖੋ ਸਤਨਾਮ ਅੱਗੇ ਜੀਵਨ ਇੱਥੋਂ ਹੀ ਬਚਨ ਅਗਲੀ ਤੁਕ ਕੱਲ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਗੁਰੂ ਦੀ ਕਿਰਪਾ ਤੁਹਾਡੀ ਸੰਗਤਾਂ ਦੀ ਕਿਰਪਾ ਬਹੁਤ ਬਖਸ਼ਿਸ਼ ਹੈ ਕਿਉਂਕਿ ਸੰਗਤ ਨੂੰ ਕਾਮ ਧੇਨ ਗਊ ਕਲ ਪਤਾਰ ਵਿਰਸ਼ ਦਿਆ ਦਾ ਭੰਡਾਰ ਸੰਗਤ ਬਖਸ਼ਾਂ ਦਾ ਭੰਡਾਰ ਸੰਗਤ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਉਹ ਗੁਰੂ ਅਰਜਨ ਪਾਤਸ਼ਾਹ ਦਾ ਜ਼ਿਕਰ ਪੰਚਾਇਣ ਉਹ ਕੱਲ ਦੇ ਸਮੇਂ ਵਿੱਚ ਆਊਗਾ ਇਹ ਅੰਤਰੀ ਵੀ ਭਾਵ ਚੱਲ ਰਹੇ ਨੇ ਸਤਿਗੁਰਾਂ ਦੇ ਬਖਸ਼ਿਸ਼ ਕਰਿਓ ਰਹਿਮਤ ਕਰਿਓ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਿਓ ਅੱਜ ਗੁਰਦੁਆਰੇ ਸਾਹਿਬ ਉੱਧਰ ਤਾਂ ਸੇਵਾ ਕੱਲ ਸਮਾਪਤ ਹੋ ਗਈ ਤੇ ਕੱਲ ਉੱਥੇ ਇੱਕ ਪ੍ਰੇਮੀ ਨੇ ਸਾਡੀ ਅਨਾਉਂਸਮੈਂਟ ਕੀਤੀ ਮੈਂ ਉਹ ਤਾਂ ਦੱਸਣ ਲੱਗਿਆ ਵੀ ਕੱਲ ਨੂੰ ਕਿਤੇ ਇੱਥੇ ਕਮੇਟੀ ਵਾਲੇ ਵੀ ਨਾ ਕਰ ਦਿਓ ਉੱਥੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਹਿੰਦੇ ਬਾਬਾ ਜੀ ਦਾ ਅਖੀਰੀ ਦੀਵਾਨ ਹੈ ਮੰਡ ਸਾਹਿਬ ਤੂੰ ਸੈਕਟਰੀ ਬਣਿਆ ਯਾਦ ਰੱਖੀ ਕਿਤੇ ਕਹਿ ਦਿੰਦੇ ਹੋ ਤੁਸੀਂ ਕਹਿੰਦੇ ਬਾਬਾ ਜੀ ਦਾ ਅਖੀਰੀ ਦੀਵਾਨ ਹੈ ਮੈਂ ਫਿਰ ਹੱਥ ਬੰਨ ਕੇ ਕਿਹਾ ਮੈਂ ਕਿਹਾ ਹੁਣ ਦੁਬਾਰਾ ਨੀ ਆ ਹੋਣਾ ਫਿਰ ਜਦ ਸੰਗਤ ਵਿੱਚ ਮੈਨੂੰ ਤਸੱਲੀ ਦੇ ਦਿੱਤੀ ਵੀ ਹੁਣ ਅਖੀਰੀ ਦੀਵਾਨ ਹੈ ਤੇਰਾ ਉਹ ਪ੍ਰੇਮੀਓ ਐ ਕਿਹਾ ਕਰੋ ਇਸ ਗੇੜੇ ਦਾ ਅਖੀਰੀ ਦੀਵਾਨ ਹੈ ਤੁਸੀਂ ਤਾਂ ਉਹੀ ਤੋਰਤਾ ਮੈਨੂੰ ਕਹਿੰਦੇ ਹੁਣ ਫਸ ਕੇ ਆਇਆ ਮੈਨੂੰ ਅੱਗੇ ਹੀ ਚਿੱਠੀ ਆਈ ਵੀ ਹੈ ਤੁਸੀਂ ਉੱਪਰ ਮੋਹਰ ਲਾਤੀ ਅੱਜ ਕੇ ਕੋ ਸਤਨਾਮ ਨਹੀਂ ਨਹੀਂ ਕੱਲ ਨੂੰ ਸਵੇਰ ਦਾ ਇਸ ਵਾਰ ਦਾ ਆਪਾਂ ਵਿਚਾਰ ਸ਼ਾਮ ਦੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚੋਂ ਇੱਕ ਕਿਣਕਾ ਤੁਹਾਡੇ ਪੇਸ਼ ਕਰਨਾ ਜੋ ਇਸ ਮਹੀਨੇ ਦਾ ਸਾਰ ਤੱਤ ਉਹ ਤੇ ਪਰਸੋਂ ਸਵੇਰ ਦਾ ਦੀਵਾਨ ਹੈ ਅੱਜ ਮੈਂ ਆ ਗਏ ਨੇ ਗੁਰਮੁਖ ਪਿਆਰੇ ਪੰਜ ਸੱਤ ਮਿੰਟ ਪਹਿਲਾਂ ਹੀ ਮੈਂ ਸਮਾਪਤੀ ਕਰਦਾ ਕਿਉਂਕਿ ਨਵੀਂ ਤੁਕ ਸ਼ੁਰੂ ਹੋਣੀ ਹੈ ਉਹ ਫਿਰ ਵਿੱਚ ਨਹੀਂ ਛੱਡਣੀ ਭਾਈ ਸਾਹਿਬ ਸੁਣਾ ਕੇ ਸਮਾਪਤੀ ਕਰਨਗੇ ਅੱਜ ਜਿਨ੍ਹਾਂ ਨੇ ਮਿਲਣਾ ਹੋਵੇ ਦਾਸ ਇੱਥੇ ਹੈ ਕਮਰੇ ਵਿੱਚ ਅੱਜ ਦੀਵਾਨ ਤੇ ਨਹੀਂ ਜਾਣਾ ਉਹਨਾਂ ਨੇ ਜੋ ਸੇਵਾ ਬਖਸ਼ੀ ਸੀ ਉਹ ਮਹਾਰਾਜ ਦੀ ਕਿਰਪਾ ਹੋਈ ਹੈ ਇਸ ਵਾਰੀ ਦੀ ਸੇਵਾ ਸੇਵਾ ਤਾਂ ਉਹਨਾਂ ਨੇ ਵਾਰੀ ਦੀ ਕਾਹਦੀ ਗਾਂ ਵੀ ਡੈਰੀ ਵਿੱਚ ਲਿਖਾ ਤਾ ਆਏ ਹੋਏ ਉੱਥੇ ਤੇ ਬੈਠੇ ਨੇ ਪ੍ਰਬੰਧਕ ਸੇਵਾ ਬਖਸ਼ਦੇ ਰਹੋ ਏਦਾਂ ਹੀ ਚਰਨ ਧੂੜ ਤੇ ਸੇਵਾ ਕਰਨ ਦਾ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਅੱਜ ਬੜੀ ਦੂਰੋਂ ਦੂਰੋਂ ਆ ਕੇ ਸੇਵਾ ਕੀਤੀ ਹੈ ਬੱਚੀਆਂ ਦੀ ਬਿਮਾਰਾਂ ਦੀ ਸਤਿਗੁਰ ਮਿਹਰ ਕਰਨ ਤੁਹਾਡੀ ਸੇਵਾ ਸਫਲੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ